जननी जने तो भगत जन कै दाता कै सूर, नहीं तो जननी बाज रहे बाज रहे काहे गवावे नूर।
एक बकर है शेर का बारह जनता सूरा, कुकर शूकर डरता है रहे शेर से दूरा।
पढ़ लो वेद पुराण कते पांगीता कान अंजीला, एशिया जूर पवेख लो पावे नसलाए जराइला।
ओ जन पीड़ियां दी दे कुर्बानी आसा कौन परानी, कल गीता रे गुरु गोबिंद सिंह दा जसदा नहीं कोई सानी।
ओ पढ़ लो वेद पुराण कते पांगीता कान अंजीला, एशिया जूर पवेख लो पावे नसलाए जराइला।
ओ जन पीड़ियां दी दे कुर्बानी आसा कौन परानी, कल गीता रे गुरु गोबिंद सिंह दा जसदा नहीं कोई सानी।
हिंदुआ दे हट कोरे सुन के, ओ हिंदुआ दे हट कोरे सुन के तोरे पिता वरागी, रामचंद्र भीष्म चाहे गौतम ऐसा कौन त्यागी।
ओ अखां सावे जर ना सके हुंदी धर्म दी हानी, कल गीता रे गुरु गोबिंद सिंह दा जसदा नहीं कोई सानी।
ओ शैन शाह दा मिट गया छाया शैत्र फड़े मरीदा, खून पाक बापू दे विच्चों लै ले जन्म शहीदा।
ओ बुलबुलिया दे विच्चों पैदा कीती लहर तूफानी, कल गीता रे गुरु गोबिंद सिंह दा जसदा नहीं कोई सानी।
ओ निम्रता हालीमी आज दी गुस्से दे विच पड़की, जुलमी महिला उत्ते शक्ति बिजली बन के कड़की।
ओ आख्या जरवाणिया दी हुण ना माड़ा परूशियानी, कल गीता रे गुरु गोबिंद सिंह दा जसदा नहीं कोई सानी।
ओ शूद्र डिगे लोकां ताई दिन सरदार बनाया, उल्टे वैन लगा के सच दा परचम जन लहराया।
ओ जबर दे मूरे अणख वीरता डट गई वेच मदानी, कल गीता रे गुरु गोबिंद सिंह दा जसदा नहीं कोई सानी।
जड़ जुलम दी पुटण खातर, जड़ जुलम दी पुटण खातर साजा पंथ अकाली, तन है जिगरा दस लख मूरे लड़ गए भुखे चाली।
ओ अखां सावे पुरजा पुरजा हो गई सोल जवानी, कल गीता रे गुरु गोबिंद सिंह दा जसदा नहीं कोई सानी।
ओ धरती पाग पवित्र होगी, धरती पाग पवित्र होगी कदम जिथे तू तरया, सिर लत्तां दी कौम साज के अणखी जज्बा भरिया।
ओ कट गया तो गुलामी वाले सिख पंथ दा बानी, कल गीता रे गुरु गोबिंद सिंह दा जसदा नहीं कोई सानी।
माण मता इतिहास सिरज गए, माण मता इतिहास सिरज गए छोटे पुत्र तेरे, लारी मौत वे आ गए हस के मत्थे बन के सेरे।
ओ आरती प्यारा दी मूरत माता ब्रह्म ज्ञानी, कल गीता रे गुरु गोबिंद सिंह दा जसदा नहीं कोई सानी।
ओ दुखा पुक्का तगली पानर सारी जिंदगी लड़के, जामा लीरो लीर हो गया नाल करीरा अड़के।
रोड़ा सूला उत्ते सौ गया, रोड़ा सूला उत्ते सौ गया प्यो पुत्रा दा दानी, कल गीता रे गुरु गोबिंद सिंह दा जसदा नहीं कोई सानी।
महा सिंह छाती नाल लाया मान टले दा तोड़िया, ऐसे बाण काव दे मारे दुश्मन ताई चंजोड़िया।
सागर दिया लहरा वे वांगू कविता वे चुरवानी, कल गीता रे गुरु गोबिंद सिंह दा जसदा नहीं कोई सानी।
नपोलियन हिटलर ते रुस्तम, नपोलियन हिटलर ते रुस्तम कई सिकंदर हो गए, तेरे सामे अर्जुन वर्गे नंबर अपने खो गए।
ईसा ते मोहम्मद नालों, ईसा ते मोहम्मद नालों बहुत वड्डी कुर्बानी, कल गीता रे गुरु गोबिंद सिंह दा जसदा नहीं कोई सानी।
ओ संत सपाई धनी तेग दा नहीं कोई दानी ऐसा, सब पक्खां विच पूर्ण रही पर नहीं कोई जिस दे जैसा।
ओ जोगी गुरमुख शहरां कोलों सिवत न जाए।
ਜਿਹੜਾ ਸਿੱਖੀ ਦਾ ਅਸੂਲ ਹੈ, ਸਭ ਤੋਂ ਪਹਿਲਾਂ ਗੁਰੂ ਕੀ ਬਣਾਈ ਹੋਈ ਫਤਿਹ ਬੁਲਾਈਏ, ਸਾਰੀ ਸੰਗਤ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੀ ਮਾਣ ਵਾਲੀ ਗੱਲ ਹੈ, ਅੱਜ ਤੋਂ ਪਹਿਲਾਂ ਤੁਸੀਂ ਮੇਰੀਆਂ ਰਿਕਾਰਡ ਕੀਤੀਆਂ ਹੋਈਆਂ 50 ਕੈਸਟਾਂ ਸੁਣ ਚੁੱਕੇ ਹੋ, ਜਿਸ ਗੁਰਮੁਖ ਨੂੰ ਤੁਸੀਂ ਅੱਗੇ ਉਹਨਾਂ 50 ਕੈਸਟਾਂ ਵਿੱਚ ਅੱਗੇ ਗਾਉਂਦਾ ਤੱਕਿਆ। ਅੱਜ ਮੈਂ ਚਾਹੁੰਦਾ ਹਾਂ ਮੈਂ ਉਸ ਨੂੰ ਹੋਰ ਜੋ ਕੁਛ ਸਿਖਾਲਣ ਦੀ ਕੋਸ਼ਿਸ਼ ਕੀਤੀ ਜਾਂ ਸਿਖਾਲਿਆ, ਉਹ ਵੀ ਉਹਦੀ ਕਲਮ ਦੇ ਜ਼ੋਰ ਵੀ ਤੁਹਾਡੇ ਤੱਕ ਪਹੁੰਚਾਵਾਂ ਔਰ ਉਹਦੇ ਖਿਆਲ ਵੀ ਤੁਹਾਡੇ ਤੱਕ ਪਹੁੰਚਾਵਾਂ। ਮੈਂ ਇਮਾਨ ਨਾਲ ਕਹਿ ਸਕਦਾ ਹਾਂ ਕਿ ਮੇਰੇ ਤੋਂ ਪਹਿਲਾਂ ਕਿਸੇ ਨੇ ਆਪਣੇ ਵਰਗਾ ਪੈਦਾ ਨਹੀਂ ਕੀਤਾ। ਜੇ ਕੋਈ ਆਇਆ ਮੁਕਾਬਲੇ 'ਚ, ਉਸਤਾਦਾਂ ਨੇ ਉਸ ਨੂੰ ਰਸਤੇ 'ਚੋਂ ਹਟਾਉਣ ਦਾ ਯਤਨ ਕੀਤਾ, ਮੈਂ ਹਰ ਯਤਨ ਕੀਤਾ ਕਿ ਜਿਹੜਾ ਬੱਚਾ ਮੇਰੇ ਕੋਲ ਆਇਆ ਉਹ ਮੇਰੇ ਨਾਲ ਚੰਗਾ ਬਣਨਾ ਚਾਹੀਦਾ। ਉਹਨਾਂ ਚੰਗਿਆਂ ਵਿੱਚੋਂ, ਉਹਨਾਂ ਮਿਹਨਤੀ ਬੱਚਿਆਂ ਵਿੱਚੋਂ ਇੱਕ ਹੈ ਗੁਰਬਖ, ਜਿਵੇਂ ਮੇਰੇ ਕਵੀਸ਼ਰਾਂ ਦੀ ਮਾਲਾ ਦੇ ਮਣਕੇ ਲਗਭਗ 100 ਨੂੰ ਪਹੁੰਚ ਚੁੱਕੇ ਨੇ, ਉਹਨਾਂ 'ਚੋਂ ਮੁੱਖ ਮਣਕਾ ਹੈ ਗੁਰਮੁਖ। ਜਿਵੇਂ ਬਾਕੀ ਮਣਕਿਆਂ ਵਿੱਚ ਦੀ ਇੱਕ ਇੱਕ ਲੜੀ ਲੰਘਦੀ ਹੈ, ਉਸ ਮਣਕੇ ਵਿੱਚੋਂ ਦੀ 2 ਲੜੀਆਂ ਲੰਘੀਆਂ ਹੁੰਦੀਆਂ, ਜਿਹੜਾ ਉਸ ਮਾਲਾ ਦਾ ਮੁੱਖ ਮਣਕਾ ਹੁੰਦਾ ਹੈ ਉਹ ਹੈ ਗੁਰਮੁਖ ਸਿੰਘ ਐਮਏ, ਜਿਸ ਨੂੰ ਤੁਸੀਂ 50 ਕੈਸਟਾਂ ਵਿੱਚ ਗਾਉਂਦਿਆਂ ਸੁਣਿਆ। ਅੱਜ ਉਹਦੇ ਖਿਆਲ ਲੈਕਚਰ ਰਾਹੀਂ ਵੀ ਸੁਣੋ, ਉਹਨੂੰ ਗਾਉਂਦਾ ਵੀ ਸੁਣੋ, ਉਹਦੇ ਖਿਆਲ ਵੀ ਸੁਣੋ ਤੇ ਉਹਦੀ ਕਵਿਤਾ ਦਾ ਵੀ ਮਾਇਨਾ ਕਰੋ। ਮੈਂ ਇੰਨਾ ਹੀ ਕਹਿ ਕੇ ਤੁਹਾਥੋਂ ਵਿਛੜਦਾ ਹਾਂ ਤੇ ਪੇਸ਼ ਕਰਦਾ ਹਾਂ ਗੁਰਮੁਖ ਸਿੰਘ ਜੀ ਐਮਏ।
ਕਵੀ ਰਾਜ ਜੀ ਗਹਿਰਿਆਂ ਮਸਲਿਆਂ ਨੂੰ ਕਰਕੇ ਹੱਲ ਵਖਾਲਣਾ ਚਾਹੀਦਾ ਏ, ਆਸ ਤੱਕ ਜੋ ਉਪਰਾ ਆਵੇ ਕੋਈ ਆਦਰ ਨਾਲ ਬਿਠਾਲਣਾ ਚਾਹੀਦਾ ਏ, ਉਹ ਮਿਹਨਤ ਨਾਲ ਜਿਹੜਾ ਪੂਰੀ ਕਰੇ ਸੇਵਾ, ਗੱਲਾਂ ਨਾਲ ਨਾ ਟਾਲਣਾ ਚਾਹੀਦਾ ਏ, ਤੇਰੇ ਬਾਅਦ ਜੋ ਦਵੇ ਰਿਸ਼ਨਾਈ ਜੋਗੀ ਦੀਵਾ ਹੋਰ ਵੀ ਬਾਲਣਾ ਚਾਹੀਦਾ ਏ।
ਖਾਲਸਾ ਜੀ, ਹੁਕਮ ਹੋਇਆ ਏ ਕਿ ਮਾਤਾ ਗੁਜਰੀ ਜੀ ਦੀ ਸ਼ਖਸੀਅਤ ਬਾਰੇ ਵਿਚਾਰਾਂ ਕੀਤੀਆਂ ਜਾਣ। ਇੱਕ ਵਾਰ ਇੱਕ ਵਿਦਵਾਨ ਨੇ ਲੇਖ ਲਿਖਿਆ, ਉਹਨੇ ਲਿਖਿਆ ਭਾਰਤ ਦੀਆਂ 2 ਮਹਾਨ ਇਸਤਰੀਆਂ, ਉਹ ਕਿਹੜੀਆਂ? ਇੱਕ ਮਾਤਾ ਸੀਤਾ ਜੀ ਤੇ ਦੂਸਰੀ ਮਾਤਾ ਜੀ ਯਸ਼ੋਧਰਾ ਜੀ। ਇਹ ਦੋਵੇਂ ਔਰਤਾਂ ਮਹਾਨ ਹਨ, ਕੋਈ ਵੀ ਨਿਰਪੱਖ ਆਦਮੀ ਇਹਨਾਂ ਦੀ ਮਹਾਨਤਾ ਨੂੰ ਅੱਖਾਂ ਤੋਂ ਓਹਲੇ ਨਹੀਂ ਕਰ ਸਕਦਾ। ਪਰ ਜਿਸ ਢੰਗ ਨਾਲ ਉਸ ਵਿਦਵਾਨ ਨੇ ਇਹ ਲੇਖ ਲਿਖਣ ਦਾ ਯਤਨ ਕੀਤਾ, ਉਹਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜੀ ਹੋਰ ਕੋਈ ਮਾਂ, ਕੋਈ ਔਰਤ ਭਾਰਤ ਭਰ ਵਿੱਚ ਪੈਦਾ ਨਹੀਂ ਹੋ ਸਕੀ। ਇਹਦੇ ਜਵਾਬ ਵਿੱਚ ਮੈਂ ਕਹਿਣਾ ਚਾਹਾਂਗਾ, ਕੱਲੇ ਭਾਰਤ ਭਰ ਅੰਦਰ ਹੀ ਨਹੀਂ, ਸਾਰੇ ਵਰਲਡ ਅੰਦਰ ਮਾਂ ਗੁਜਰੀ ਵਰਗੀ ਮਾਂ ਕੋਈ ਪੈਦਾ ਨਹੀਂ ਹੋ ਸਕੀ। ਮਾਤਾ ਗੁਜਰੀ ਜੀ ਦੀ ਮਹਾਨਤਾ ਦੱਸਣ ਤੋਂ ਪਹਿਲਾਂ ਇਹ ਵੇਖਣਾ ਪਵੇਗਾ ਕਿ ਮਾਤਾ ਸੀਤਾ ਜੀ ਤੇ ਮਾਤਾ ਯਸ਼ੋਧਰਾ ਜੀ ਉਹਦੀ ਕੀ ਮਹਾਨਤਾ ਹੈ। ਜਿੱਥੋਂ ਤੱਕ ਮਾਤਾ ਸੀਤਾ ਜੀ ਦਾ ਸੰਬੰਧ ਹੈ, ਬਨਵਾਸ ਕੇਵਲ ਭਗਵਾਨ ਰਾਮ ਚੰਦਰ ਜੀ ਨੂੰ ਮਿਲਿਆ ਸੀ। ਮਾਤਾ ਸੀਤਾ ਜੀ ਇੱਕ ਰਾਜਕੁਮਾਰੀ ਸੀ, ਰਾਜੇ ਦੀ ਪੁੱਤਰੀ ਸੀ, ਰਾਜੇ ਦੀ ਨੂੰਹ ਸੀ। ਜੇ ਉਹ ਚਾਹੁੰਦੀ ਸਹੁਰੇ ਘਰ ਰਹਿ ਕੇ ਜਾਂ ਪੇਕੇ ਘਰ ਰਹਿ ਕੇ ਬੜਾ ਐਸ਼ ਦਾ ਜੀਵਨ ਗੁਜ਼ਾਰ ਸਕਦੀ ਸੀ, ਪਰ ਉਹਨੇ ਆਪਣਾ ਪਤੀ ਵਰਤਾ ਧਰਮ ਨਿਭਾਇਆ, ਜੰਗਲਾਂ ਵਿੱਚ ਰੁਲੀ ਹੈ। ਲੰਮੀ ਕਹਾਣੀ ਤੁਹਾਨੂੰ ਪਤਾ ਹੈ, ਰਾਵਣ ਚੁੱਕ ਕੇ ਲੈ ਗਿਆ। ਇਸ ਕਰਕੇ ਉਹ ਮਹਾਨ ਹੈ, ਉਹਦੀ ਮਹਾਨਤਾ ਨੂੰ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ। ਇਸੇ ਤਰ੍ਹਾਂ ਦੂਸਰੀ ਮਾਤਾ ਜੀ ਯਸ਼ੋਧਰਾ, ਉਹਦੀ ਇਹ ਮਹਾਨਤਾ ਏ ਕਿ ਉਹਦੀ ਗੋਦੀ ਵਿੱਚ 5 ਮਹੀਨੇ ਦਾ ਬੱਚਾ ਰਾਹੁਲ ਛੱਡ ਕੇ ਉਹਦਾ ਪਤੀ ਮਹਾਤਮਾ ਬੁੱਧ ਵਿਖਾਉਣ ਵਾਲਾ ਜੰਗਲ ਨੂੰ ਤੁਰ ਜਾਂਦਾ ਹੈ ਭਗਤੀ ਕਰਨ ਵਾਸਤੇ। ਸੋ ਉਹਦੀ ਮਹਾਨਤਾ ਏ, ਉਹਨੇ ਆਪਣਾ ਪਤੀ ਵਰਤਾ ਧਰਮ ਨਿਭਾਇਆ ਏ, ਆਪਣੇ ਬੱਚੇ ਨੂੰ ਪਾਲਿਆ ਏ, ਦੂਸਰੀ ਸ਼ਾਦੀ ਨਹੀਂ ਕਰਵਾਈ। ਦੂਸਰੀ ਉਸਦੀ ਇਹ ਮਹਾਨਤਾ ਏ, ਜਦੋਂ ਮਹਾਤਮਾ ਬੁੱਧ ਜੀ ਬੁੱਧ ਬਣ ਕੇ ਆਏ ਤਾਂ ਸਭ ਤੋਂ ਪਹਿਲੀ ਚੇਲੀ, ਪਹਿਲੀ ਸ਼ਿਸ਼ ਉਹਦੇ ਘਰ ਵਾਲੀ ਮਾਤਾ ਜੀ ਯਸ਼ੋਧਰਾ ਬਣੀ ਹੈ। ਹੁਣ ਮੈਂ ਵਿਚਾਰ ਕਰਾਂਗਾ ਮਾਤਾ ਗੁਜਰੀ ਜੀ ਬਾਰੇ। ਮਾਤਾ ਗੁਜਰੀ ਜੀ ਨਾ ਕੋਈ ਰਾਜਕੁਮਾਰੀ ਹਨ, ਇਹ ਗਰੀਬ ਸਿੱਖ ਕਰਤਾਰਪੁਰ ਲਾਲ ਚੰਦ ਉਹਦੀ ਸਪੁੱਤਰੀ ਹਨ। ਸਤਿਗੁਰੂ ਜੀ ਦੀ ਕਿਰਪਾ ਹੋਈ, ਇਹਨਾਂ ਦੀ ਸ਼ਾਦੀ ਸਾਡੇ ਨਾਵੇਂ ਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨਾਲ ਹੋ ਗਈ। ਉਸ ਵੇਲੇ ਮਾਤਾ ਗੁਜਰੀ ਜੀ ਦੀ ਉਮਰ ਤਕਰੀਬਨ 9.5 ਸਾਲ ਸੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਤਕਰੀਬਨ 11.5 ਸਾਲ ਦੇ ਸਨ। ਸੋ ਇਹਨਾਂ ਦੀ ਸ਼ਾਦੀ 1500-1699 ਬਿਕਰਮੀ ਨੂੰ ਹੋਈ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪਣੇ ਨਾਨਕੇ ਘਰ ਸ੍ਰੀ ਬਾਬਾ ਬਕਾਲਾ ਸਾਹਿਬ ਵਿਖੇ ਲਗਭਗ 30 ਸਾਲ ਅਕਾਲ ਪੁਰਖ ਦਾ ਸਿਮਰਨ ਕੀਤਾ ਹੈ, ਭਗਤੀ ਕੀਤੀ ਹੈ। ਤੇ ਇੰਨਾ ਲੰਮਾ ਸਮਾਂ ਹੀ ਸਤਿਕਾਰਯੋਗ ਮਾਤਾ ਗੁਜਰੀ ਜੀ ਨੇ ਜਿੱਥੇ ਪਤੀ ਪਰਮੇਸ਼ਰ ਦੀ ਸੇਵਾ ਕੀਤੀ ਹੈ, ਉੱਥੇ ਅਕਾਲ ਪੁਰਖ ਦਾ ਸਿਮਰਨ ਮਾਤਾ ਗੁਜਰੀ ਜੀ ਨੇ ਵੀ ਕੀਤਾ ਹੈ। ਕੁਦਰਤ ਨੇ ਹਰ ਔਰਤ ਅੰਦਰ ਹੀ ਇੱਕ ਫਿਤਰਤ ਪਾਈ ਹੈ ਹਰ ਔਰਤ ਦੀ ਮਾਂ ਬਣਨਾ ਲੋਚਦੀ ਹੈ, ਪਰ ਤਨ ਹੈ ਮਾਤਾ ਗੁਜਰੀ, ਇੱਕ ਮਿੰਟ ਵੀ ਇੱਕ ਘੜੀ ਵੀ ਆਪਣੇ ਪਤੀ ਨਾਲੋਂ ਵਿਛੜੇ ਨਹੀਂ। ਪਰ ਉਹਦਾ ਕਿੱਡਾ ਵੱਡਾ ਜੇਰਾ ਏ ਕਿ ਉਹਦੇ ਮਨ ਵਿੱਚ ਇਹ ਖਾਹਿਸ਼ ਪੈਦਾ ਨਹੀਂ ਹੋਈ ਕਿ ਮੈਂ ਕਿਸੇ ਬੱਚੇ ਨੂੰ ਜਨਮ ਦੇਵਾਂ। ਆਪਾਂ ਜਾਣਦੇ ਹਾਂ ਗੁਰੂ ਗੋਬਿੰਦ ਰਾਏ ਕਲਗੀਧਰ ਦਸਮੇਸ਼ ਪਿਤਾ, ਉਹਨਾਂ ਦਾ ਅਵਤਾਰ ਦਿਹਾੜਾ ਪੋਸ ਦੀ ਸੱਤਵੀਂ 23 ਪੋਸ 1723 ਬਿਕਰਮੀ 22 ਦਸੰਬਰ 1660 ਈਸਵੀ ਨੂੰ ਪਟਨਾ ਸਾਹਿਬ ਦੀ ਧਰਤੀ ਅੰਦਰ ਮਾਤਾ ਗੁਜਰੀ ਜੀ ਦੀ ਕੁੱਖ ਨੂੰ ਭਾਗ ਲਾ ਕੇ ਗੁਰਦੇਵ ਆਉਂਦੇ ਨੇ। ਇਹਦਾ ਅਰਥ ਇਹ ਹੋਇਆ ਮਾਤਾ ਗੁਜਰੀ ਜੀ ਦੀ ਸ਼ਾਦੀ 1699 ਬਿਕਰਮੀ ਨੂੰ ਹੁੰਦੀ ਹੈ ਤੇ ਜਿਸ ਪੁੱਤਰ ਨੂੰ ਉਹ ਜਨਮ ਦਿੰਦੀ ਹੈ ਉਹ ਜਨਮ ਦਿੰਦੀ ਹੈ 1723 ਬਿਕਰਮੀ ਨੂੰ। ਇਹਦਾ ਅਰਥ ਇਹ ਹੋਇਆ ਸ਼ਾਦੀ ਤੋਂ ਲਗਭਗ 34 ਸਾਲ ਬਾਅਦ ਮਾਤਾ ਗੁਜਰੀ ਜੀ ਨੇ ਇੱਕ ਐਸੇ ਮਰਦ ਪੁੱਤਰ ਨੂੰ ਜਨਮ ਦਿੱਤਾ ਹੈ ਜਿਹਨੇ ਸੰਸਾਰ ਦਾ ਇਤਿਹਾਸ ਨਕਸ਼ਾ ਬਦਲ ਕੇ ਰੱਖ ਦਿੱਤਾ ਹੈ। ਪਰ ਇਹ ਖੁਸ਼ੀ ਵੀ ਬਹੁਤਾ ਚਿਰ ਹੰਡਾਉਣੀ ਨਸੀਬ ਨਾ ਹੋਈ। ਅਜੇ ਬੱਚਾ 8.5 ਸਾਲ ਦਾ ਹੋਇਆ, ਕਸ਼ਮੀਰੀ ਪੰਡਿਤ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਆ ਕੇ ਗੁਰਦੇਵ ਦੇ ਕੋਲ ਆ ਕੇ ਬੇਨਤੀ ਕਰਦੇ ਨੇ, ਇਹ ਗੁਰੂ ਨਾਨਕ ਦੇ ਘਰ ਤੋਂ ਬਿਨਾਂ ਕੋਈ ਦੁਨੀਆਂ ਦਾ ਪਰਮਾਤਮਾ ਸਾਡਾ ਧਰਮ ਬਚਾ ਨਹੀਂ ਸਕਦਾ। ਉਸ ਵੇਲੇ ਗੁਰੂ ਗੋਬਿੰਦ ਰਾਏ ਨੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਹਿੰਦੂ ਧਰਮ ਦੀ ਰੱਖਿਆ ਵਾਸਤੇ ਦਿੱਲੀ ਵੱਲੇ ਤੋਰ ਦਿੱਤਾ। ਕਿਆਸ ਕਰਨਾ ਉਸ ਵੇਲੇ ਮਾਤਾ ਗੁਜਰੀ ਦੇ ਦਿਲ ਤੇ ਕੀ ਬੀਤੀ ਹੋਵੇਗੀ ਜਦੋਂ ਆਪਣਾ ਸਿਰ ਦਾ ਸੁਹਾਗ ਸਿਰ ਦਾ ਸਾਈ ਮਾਤਾ ਗੁਜਰੀ ਜੀ ਨੇ ਲੋਕਾਂ ਵਾਸਤੇ ਤੋਰਿਆ ਹੋਵੇਗਾ। ਗੁਰੂ ਤੇਗ ਬਹਾਦਰ ਮਹਾਰਾਜ ਦਿੱਲੀ ਅੰਦਰ ਗਏ, ਆਪਣੀ ਮਹਾਨ ਸ਼ਹਾਦਤ ਦਿੱਤੀ ਹੈ, ਸਤਿਗੁਰਾਂ ਦਾ ਪਵਿੱਤਰ ਸੀਸ ਲੈ ਕੇ ਇੱਕ ਰੰਗਰੇਟਾ ਸਿੱਖ ਬਾਬਾ ਜੈਤਾ ਬੜੀਆਂ ਮੁਸ਼ਕਲਾਂ ਝੱਲ ਕੇ ਦਿੱਲੀ ਤੋਂ ਅਨੰਦਪੁਰ ਸਾਹਿਬ ਪਹੁੰਚਦਾ ਏ। ਲੋਕਾਂ ਨੇ ਸੰਗਤਾਂ ਨੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਸੀਸ ਦੇ ਦਰਸ਼ਨ ਕੀਤੇ ਨੇ। ਉਸ ਵੇਲੇ ਇੱਕ ਪਤਨੀ ਨੇ ਮਾਤਾ ਗੁਜਰੀ ਜੀ ਦੇ ਰੂਪ ਅੰਦਰ ਆਪਣੇ ਸਿਰ ਦੇ ਸਾਈਂ ਦੇ ਆਪਣੇ ਪਤੀ ਪਰਮੇਸ਼ਰ ਦੇ ਸੀਸ ਦੇ ਦਰਸ਼ਨ ਕੀਤੇ ਨੇ। ਅੱਖਾਂ ਵਿੱਚੋਂ ਹੰਝੂ ਨਹੀਂ ਕਹਿ ਰਿਹਾ, ਸੀਸ ਵੱਲ ਸੀਸ ਝੁਕਾ ਕੇ ਮੁੱਖ ਵਿੱਚੋਂ ਕੇਵਲ ਇੰਨਾ ਹੀ ਨਿਕਲਿਆ ਏ, ਤੇਰਾ ਕੀਆ ਮਿੱਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ। ਐਸੀ ਅਵਸਥਾ, ਐਸਾ ਜੀਵਨ, ਐਸੀ ਸੋਚ ਕੇਵਲ ਮਾਤਾ ਗੁਜਰੀ ਜੀ ਦੀ ਹੋ ਸਕਦੀ ਹੈ। ਜੇ ਸੁਖ ਦੇਹੇ ਤਾਂ ਤੁਝੇ ਅਰਾਧੀ, ਦੁੱਖ ਪੀ ਤੁਝੇ ਧਿਆਈ, ਜੇ ਭੁੱਖ ਦੇਹੇ ਤਾਂ ਇੱਕ ਹੀ ਰਾਜਾ, ਦੁੱਖ ਸੁਖ ਮਨਾਈ। ਪੁੱਤਰ ਯਤੀਮ ਹੋ ਗਿਆ, ਪਰ ਪੁੱਤਰ ਅੰਦਰ ਕੋਈ ਕਮਜ਼ੋਰੀ ਨਹੀਂ ਆਉਣ ਦਿੱਤੀ, ਉਹਨੂੰ ਬਹਾਦਰ ਬਲਵਾਨ ਬਣਾਇਆ। ਆਖਿਆ ਬੇਟਾ ਇਹਨਾਂ ਜਾਵਰਾਂ ਦਾ ਡਟ ਕੇ ਮੁਕਾਬਲਾ ਕਰਨਾ ਪਵੇਗਾ। ਸਤਿਗੁਰੂ ਜੀ ਨੇ ਭਾਗ ਲਾਏ, ਜ਼ਿੰਦਗੀ ਵਿੱਚ ਚੰਗੇ ਦਿਨ ਵੀ ਵੇਖੇ, ਪੁੱਤਰ ਦੀਆਂ 3 ਸ਼ਾਦੀਆਂ ਵੇਖੀਆਂ, 3 ਨੂੰਹਾਂ ਵੇਖੀਆਂ। ਸਤਿਗੁਰੂ ਜੀ ਨੇ ਹੋਰ ਕਿਰਪਾ ਕੀਤੀ, 4 ਪੋਤਰੇ ਵੀ ਵੇਖੇ, ਪਰ ਸਮਾਂ ਕਦੇ ਇੱਕ ਸਾਰ ਨਹੀਂ ਚੱਲਦਾ। ਐਸਾ ਸਮਾਂ ਵੀ ਆਇਆ, ਬਿਪਤਾ ਦੇ ਦਿਨ ਆ ਗਏ, ਅਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਘੇਰਾ ਪਿਆ, 7 ਮਹੀਨੇ ਹੋ ਗਏ, ਬੜੇ ਦੁੱਖ ਕੱਟੇ, ਨਿੰਦਰੇ ਝਾਕੇ, ਬਹੁਤ ਕੁਝ ਵੇਖਿਆ। ਪਰ ਸਿੱਖਾਂ ਦੇ ਕਹਿਣ ਤੇ ਇੱਕ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਇਹ ਰੌਣਕੀਲੀ ਧਰਤੀ ਛੱਡਣੀ ਪਈ। 6 ਤੇ 7 ਪੋਹ ਦੀ ਵਿਚਕਾਰਲੀ ਰਾਤ 1761 ਬਿਕਰਮੀ 1704 ਈਸਵੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਪੁਰ ਸਾਹਿਬ ਦੀ ਧਰਤੀ ਛੱਡ ਕੇ ਤੁਰ ਪਏ। ਸਰਸਾ ਦੇ ਕੰਢੇ ਪੁੱਜੇ ਨੇ, ਦੁਸ਼ਮਣ ਸਾਰੀਆਂ ਕਸਮਾਂ ਭੁਲਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਟੁੱਟ ਕੇ ਪੈ ਗਿਆ। ਇੱਧਰ ਠੱਕਾ ਵਗ ਰਿਹਾ ਏ, ਬੂੰਦਾ ਬਾਂਦੀ ਹੋ ਰਹੀ ਹੈ, ਅੱਤ ਦੀ ਸਰਦੀ ਹੈ, ਇੱਧਰ ਸਰਸਾ ਵਿੱਚ ਹੜ ਆਇਆ ਹੋਇਆ, ਇੱਥੇ ਮਾਰੂ ਜੰਗ ਹੋਈ। ਉਸ ਤੋਂ ਬਾਅਦ ਗੁਰਦੇਵ ਦੀਆਂ ਫੌਜਾਂ ਵਿਛੜ ਗਈਆਂ, ਇਹ ਪਰਿਵਾਰ ਹੀਰਿਆਂ ਦੀ ਲੜੀ ਬਿਖਰ ਗਈ। ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਵੱਡੇ ਪੁੱਤਰਾਂ ਸਮੇਤ ਚਮਕੌਰ ਵੱਲ ਨੂੰ ਚਲੇ ਗਏ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਹਿਲ ਉਹਨਾਂ ਦੇ ਧਰਮ ਪਤਨੀ ਦਿੱਲੀ ਵੱਲ ਨੂੰ ਚਲੇ ਗਈਆਂ ਤੇ ਮਾਤਾ ਗੁਜਰੀ ਜੀ ਬਿਰਧ ਮਾਤਾ ਉਹਨਾਂ ਦੀ ਗੋਦੀ ਵਿੱਚ ਮਸੂਮ ਜਿੰਦਾ ਛੋਟੇ ਪੋਤਰੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਰਹਿ ਗਏ। ਰਸਤੇ ਵਿੱਚ ਗੰਗੂ ਮਿਲ ਪਿਆ, ਆਪਣੇ ਘਰ ਵਿੱਚ ਲੈ ਗਿਆ, ਕਿਵੇਂ ਮੋਹਰਾਂ ਤੇ ਬੇਈਮਾਨ ਹੋਇਆ, ਕਿਵੇਂ ਪਰਿਵਾਰ ਵਿਛੋੜਾ ਪਿਆ, ਸਾਰੀ ਕਹਾਣੀ ਇਹ ਗੱਡੀ ਜਗੇ ਰਾਹੀਂ ਹੈ ਇਉਂ ਬੇਨਤੀ ਕੀਤੀ ਜਾ ਰਹੀ ਹੈ।
ਕੁਦਰਤ ਤੇਰੀ ਮਾਲਕਾ ਬੜੇ ਨਿਆਰੇ ਰੰਗ ਭੀਖ ਮੰਗਾ ਦੇ ਰਾਜਿਆਂ ਤਖਤ ਬਹਾ ਦੇ ਨੰਗ
ਸੱਤ ਪੋਤੇ 1704 ਈਸਵੀ 1704 ਈਸਵੀ ਸਰਸਾ ਦੇ ਕੰਢੇ ਪੁੱਜ ਕੇ ਖੇਰੂੰ ਖੇਰੂੰ ਬਈ
ਖੇਰੂੰ ਖੇਰੂੰ ਪਰਿਵਾਰ ਸਾਰਾ ਹੋ ਗਿਆ ਖੇਰੂੰ ਖੇਰੂੰ ਪਰਿਵਾਰ ਸਾਰਾ ਹੋ ਗਿਆ।
ਉਹ ਰੰਗ ਨੇ ਨਿਆਰੇ ਮਾਲਕਾ ਰੰਗ ਨੇ ਨਿਆਰੇ ਮਾਲਕਾ ਤਾਜਾ ਤਖਤਾਂ
ਤਾਜਾ ਤਖਤਾਂ ਦੇ ਵੱਲ ਅੱਜ ਜਾ ਰਹੇ ਤਾਜਾ ਤਖਤਾਂ ਦੇ ਵੱਲ ਅੱਜ ਜਾ ਰਹੇ। ਟਿਕਾਣਾ ਦੇ ਸਰਾ ਮਾਤਾ ਖੁੱਟ ਕੇ
ਓ ਮਾਤਾ ਗੁਜਰੀ ਅਨੇਕਾਂ ਦੁੱਖ ਚੱਲ ਕੇ ਮਾਤਾ ਗੁਜਰੀ ਅਨੇਕਾਂ ਦੁੱਖ ਚੱਲ ਕੇ
ਨਾਲ ਸੀ ਦਸੋਨ ਲਾਡਲੇ ਨਾਲ ਸੀ ਦਸੋਨ ਲਾਡਲੇ ਜਿਹੜੇ ਰੇਸ਼ਮੀ
ਓ ਜਿਹੜੇ ਰੇਸ਼ਮੀ ਗਲੀ ਚ ਅੱਜ ਰਹਿੰਦੇ ਜਿਹੜੇ ਰੇਸ਼ਮੀ ਗਲੀ ਚ ਅੱਜ ਰਹਿੰਦੇ
ਬੰਦ ਪੈ ਗਏ ਬਿਪਤਾ ਦੇ ਬੰਦ ਪੈ ਗਏ ਬਿਪਤਾ ਦੇ ਕਾਲੀ ਰਾਤ ਤੇ
ਕਾਲੀ ਰਾਤ ਦੇ ਬਦਲ ਸਿਰ ਕਰਕੇ ਰਾਤ ਦੇ ਬਦਲ ਸਿਰ ਕਰਕੇ ਕਾਲੀ ਰਾਤ ਦੇ ਬਦਲ ਸਿਰ ਕਰਕੇ
ਠੱਕਾ ਲਗੇ ਜ਼ੋਰ ਸ਼ੋਰ ਦੀ ਠੱਕਾ ਲਗੇ ਜ਼ੋਰ ਸ਼ੋਰ ਦੀ ਰਾਹ ਜੰਗਲੀ ਹੱਡਾਂ ਵਿੱਚ ਹਵਾ ਤਸਦੀ ਮਾਤਾ ਖੁੱਟ ਕੇ
ਮਾਤਾ ਖੁੱਟ ਕੇ ਛਾਤੀ ਦੇ ਨਾਲ ਲਾਵੇ ਮਾਤਾ ਖੁੱਟ ਕੇ ਛਾਤੀ ਦੇ ਨਾਲ ਲਾਵੇ
ਸੋਲਦਿਆਂ ਬੱਚਿਆਂ ਨੂੰ ਸੋਲਦਿਆਂ ਬੱਚਿਆਂ ਨੂੰ ਲਾਲ ਲਾਡਨਾ
ਓ ਲਾਲ ਲਾਡਨਾ ਮਾਤਾ ਨੂੰ ਕਹਿੰਦੇ ਲਾਲ ਲਾਡਨਾ ਮਾਤਾ ਨੂੰ ਕਹਿੰਦੇ
ਕਦੋਂ ਮੇਲ ਹੋਊ ਪਿਤਾ ਦਾ ਮਾਤਾ ਦੀ
ਅੱਗੋਂ ਮਾਤਾ ਜੀ ਪਿਆਰ ਨਾਲ ਬੋਲਦੇ ਮਾਤਾ ਜੀ ਪਿਆਰ ਨਾਲ ਬੋਲਦੇ ਅੱਗੋਂ ਮਾਤਾ ਜੀ ਪਿਆਰ ਨਾਲ ਬੋਲਦੇ
ਭੈੜੇ ਦਿਨ ਬੀਤ ਜਾਣਗੇ ਭੈੜੇ ਦਿਨ ਬੀਤ ਜਾਣਗੇ ਅੱਗੋਂ ਆਣ ਕੇ
ਅੱਗੋਂ ਆਣ ਕੇ ਗੰਗੂ ਓ ਕਹਿੰਦਾ ਅੱਗੋਂ ਆਣ ਕੇ ਗੰਗੂ ਓ ਕਹਿੰਦਾ
ਫੜ ਕੇ
ਵਾਗਾ ਫੜ ਕੇ ਖੇੜੀ ਪਿੰਡ ਲੈ ਗਿਆ ਫੜ ਕੇ ਖੇੜੀ ਪਿੰਡ ਲੈ ਗਿਆ ਵਾਗਾ ਫੜ ਕੇ ਖੇੜੀ ਪਿੰਡ ਲੈ ਗਿਆ
ਮਾਤਾ ਸਣੇ ਬੱਚਿਆਂ ਨੂੰ ਮਾਤਾ ਸਣੇ ਬੱਚਿਆਂ ਨੂੰ ਸੇਵਾ ਰੱਜ ਕੇ
ਸੇਵਾ ਰੱਜ ਕੇ ਕਮਾਈ ਉਸਨੇ ਸੇਵਾ ਰੱਜ ਕੇ ਕਮਾਈ ਉਸਨੇ
ਥੱਕੇ ਟੁੱਟੇ ਪਾਉਂਦੀਆਂ ਦੀ ਮਨ ਮੋਰਾਂ ਦੀ
ਓ ਮਨ ਮੋਰਾਂ ਦੀ ਚਮਕ ਨੇ ਮੋਲਿਆ ਮੋਰਾਂ ਦੀ ਚਮਕ ਨੇ ਮੋਲਿਆ ਮਨ ਮੋਰਾਂ ਦੀ ਚਮਕ ਨੇ ਮੋਲਿਆ
ਓ ਨੀਤੋਂ ਬਾਅਦ ਨੀਤ ਹੋ ਗਿਆ ਨੀਤੋਂ ਬਾਅਦ ਨੀਤ ਹੋ ਗਿਆ ਜਦੋਂ ਪਾਪੀ ਨੇ
ਜਦੋਂ ਪਾਪੀ ਨੇ ਚੁਰਾ ਲਈਆਂ ਮੋਹਰਾਂ ਜਦੋਂ ਪਾਪੀ ਨੇ ਚੁਰਾ ਲਈਆਂ ਮੋਹਰਾਂ
ਕਹਿਣ ਲੱਗੇ ਮਾਤ ਗੁਜਰੀ ਕਿਹੜੀ ਗੱਲ ਦਾ
ਕਿਹੜੀ ਗੱਲ ਦਾ ਫਿਕਰ ਕਰੇ ਬੱਚਿਆ ਕਿਹੜੀ ਗੱਲ ਦਾ ਫਿਕਰ ਕਰੇ ਬੱਚਿਆ
ਮਾਇਆ ਦੀ ਨੀ ਤੋਟ ਆਵਦੀ ਮਾਇਆ ਦੀ ਨੀ ਤੋਟ ਆਵਦੀ ਇੰਨੀ ਸੁਣ ਕੇ
ਇੰਨੀ ਸੁਣ ਕੇ ਗੰਗੂ ਓ ਕਹਿੰਦਾ ਇੰਨੀ ਸੁਣ ਕੇ ਗੰਗੂ ਓ ਕਹਿੰਦਾ
ਚੋਰ ਤੂੰ ਬਣਾਇਆ ਕਾਸ ਤੋਂ ਚੰਗਾ ਬਾਗੀਆਂ
ਚੰਗਾ ਬਾਗੀਆਂ ਨੂੰ ਘਰ ਮੈਂ ਬਿਠਾਇਆ ਬਾਗੀਆਂ ਨੂੰ ਘਰ ਮੈਂ ਬਿਠਾਇਆ ਚੰਗਾ ਬਾਗੀਆਂ ਨੂੰ ਘਰ ਮੈਂ ਬਿਠਾਇਆ
ਸੋਹਣਾ ਮੁੱਲ ਪਾਇਆ ਸੇਵਾ ਦਾ ਸੋਹਣਾ ਮੁੱਲ ਪਾਇਆ ਸੇਵਾ ਦਾ ਪਾਪੀ ਨਿਮਕ
ਪਾਪੀ ਨਿਮਕ ਹਰਾਮੀ ਬਣਿਆ ਪਾਪੀ ਨਿਮਕ ਹਰਾਮੀ ਬਣਿਆ
ਥਾਣੇਦਾਰ ਪੋਟ ਕਰਤੀ ਥਾਣੇਦਾਰ ਪੋਟ ਕਰਤੀ ਸਣੇ ਬੱਚਿਆਂ
ਸਣੇ
ਬਾਤੀਆਂ ਨੇ ਬੰਦ ਕਰਤਾ
ਪਿਆਰਿਆ ਪਿਆਰਿਆ ਚਾਂਦੀ ਦਿਆਂ ਛਿੱਲਰਾਂ ਨੇ ਲੋੜਾ ਮਾਰਿਆ
ਲਾਲਚ ਵਸ ਹੋ ਕੇ ਗੰਗੂ ਬ੍ਰਾਹਮਣ ਨੇ ਮੋਹਰਾਂ ਤਰਾ ਲਈਆਂ ਮਾਤਾ ਗੁਜਰੀ ਨੇ ਆਖਿਆ ਬੇਟਾ ਕੋਈ ਗੱਲ ਨੀ ਚੰਗਾ ਕੀਤਾ ਈ ਮਾਇਆ ਸਾਂਭ ਲਈ ਹੈ ਇਸ ਗੱਲ ਤੋਂ ਜਰ ਨਾ ਸਕਿਆ ਕਹਿਣ ਲੱਗਾ ਮਾਂ ਨਾਲੇ ਮੈਂ ਬਾਗੀਆਂ ਨੂੰ ਘਰ ਵਿੱਚ ਬਿਠਾਇਆ ਤੇ ਨਾਲੇ ਮੈਨੂੰ ਆਹ ਸੇਵਾ ਦਾ ਫਲ ਮਿਲਿਆ ਏ ਹੁਣੇ ਜਾ ਕੇ ਥਾਣੇ ਰਿਪੋਰਟ ਕਰਦਾ ਹਾਂ ਉਸੇ ਵੇਲੇ ਮਰਿੰਡੇ ਥਾਣੇ ਪਹੁੰਚਾ ਅਤੇ ਆਖਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਿਰਧ ਮਾਤਾ ਤੇ ਉਹਨਾਂ ਦੇ ਛੋਟੇ ਪੁੱਤਰ ਮੇਰੇ ਘਰ ਵਿੱਚ ਹਨ ਥਾਣੇਦਾਰ ਆਇਆ ਮਾਤਾ ਗੁਜਰੀ ਜੀ ਤੇ ਇਹਨਾਂ ਮਸੂਮ ਬੱਚਿਆਂ ਨੂੰ ਲੈ ਕੇ ਜਦੋਂ ਤੁਰਨ ਲੱਗਾ ਥਾਣੇਦਾਰ ਤਾਂ ਮਾਤਾ ਗੁਜਰੀ ਨੇ ਇਹਨਾਂ ਆਖਿਆ ਗੰਗਿਆ ਜਿਹੜੀ ਮਾਇਆ ਲਈ ਕਹਿਰ ਕੀਤਾ ਈ ਇਹ ਮਾਇਆ ਤੈਨੂੰ ਲੈ ਡੁੱਬੇਗੀ ਇੱਕ ਰਾਤ ਮਰਿੰਡੇ ਥਾਣੇ ਕੱਟ ਕੇ ਮਾਤਾ ਗੁਜਰੀ ਜੀ ਤੇ ਬੱਚਿਆਂ ਨੂੰ ਸਰਹੰਦ ਅੰਦਰ ਪਹੁੰਚਾ ਦਿੱਤਾ ਗਿਆ ਇੱਧਰ ਸੂਬੇਦਾਰ ਵਜ਼ੀਰ ਖਾਨ ਨਾਜ਼ਮ ਸਰਹੰਦ ਚਮਕੌਰ ਦੇ ਮੈਦਾਨ ਵਿੱਚੋਂ ਬੜਾ ਖਿਜਿਆ ਖਪਿਆ ਹੋਇਆ ਆਇਆ ਕਿ 10 ਲੱਖ ਦੇ ਘੇਰੇ ਵਿੱਚੋਂ ਗੁਰੂ ਗੋਬਿੰਦ ਸਿੰਘ ਜਿਉਂਦੇ ਨਿਕਲ ਗਏ ਨੇ ਇਹ ਮੇਰੀ ਬਹੁਤ ਵੱਡੀ ਹਾਰ ਹੋਈ ਹੈ ਜਦੋਂ ਇਹਨੇ ਇਹ ਸੁਣਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਛੋਟੇ ਪੁੱਤਰ ਤੇ ਉਹਨਾਂ ਦੀ ਬਿਰਧ ਮਾਤਾ ਫੜ ਲਈ ਗਈ ਹੈ ਉਹਨੂੰ ਚਾਹ ਚੜ ਗਏ ਕਹਿਣ ਲੱਗਾ ਇਹਨਾਂ ਬੱਚਿਆਂ ਨੂੰ ਜਾਂ ਦੀਨ ਇਸਲਾਮ ਚ ਲਿਆ ਕੇ ਜਾਂ ਇਹਨਾਂ ਨੂੰ ਖਤਮ ਕਰਕੇ ਉਸ ਚਮਕੌਰ ਵਾਲੀ ਹਾਰ ਦਾ ਬਦਲਾ ਲੈ ਲਵਾਂਗਾ ਸੋ ਹੁਕਮ ਹੋਇਆ 11 ਪੋਹ ਵਾਲੇ ਦਿਨ ਸਾਹਿਬਜ਼ਾਦਿਆਂ ਨੂੰ ਪੇਸ਼ ਕੀਤਾ ਜਾਵੇ ਮਾਤਾ ਗੁਜਰੀ ਜੀ ਸਾਰੀ ਰਾਤ ਆਪਣੇ ਬੱਚਿਆਂ ਨੂੰ ਇਹੋ ਸਿੱਖਿਆ ਦਿੰਦੀ ਰਹੀ ਮੇਰੇ ਲਾਲ ਵੇਖਿਓ ਤੁਹਾਡਾ ਸਿਰ ਕਦੇ ਜਾਵਰ ਦੇ ਸਾਹਮਣੇ ਝੁਕਣਾ ਨਹੀਂ ਚਾਹੀਦਾ ਤੁਸੀਂ ਉਸ ਗੁਰੂ ਤੇਗ ਬਹਾਦਰ ਮਹਾਰਾਜ ਦੇ ਪੁੱਤਰ ਹੋ ਜਿਸ ਨੇ ਆਪਣਾ ਸੀਸ ਵਾਰ ਦਿੱਤਾ ਏ ਪਰ ਆਪਣਾ ਧਰਮ ਨਹੀਂ ਜਾਣ ਦਿੱਤਾ ਤੁਸੀਂ ਉਸ ਪੜਦਾਦੇ ਗੁਰੂ ਅਰਜਨ ਦੇਵ ਮਹਾਰਾਜ ਦੇ ਪੜਪੋਤਰੇ ਹੋ ਜਿਨ੍ਹਾਂ ਨੇ ਆਪਣੇ ਧਰਮ ਵਾਸਤੇ ਤੱਤੀਆਂ ਲਵਾਂ ਤੇ ਆਸਣ ਲਾ ਲੈ ਉਪਰਦੀਆਂ ਦੇਗਾਂ ਵਿੱਚ ਉਬਾਲੇ ਖਾ ਲੈ ਆਪਣੇ ਮੁਬਾਰਕ ਸੀਸ ਤੇ ਤੱਤੀ ਰੇਤਾ ਪਾ ਲਈ ਪਰ ਬੇਟਾ ਧਰਮ ਨੂੰ ਆਂਚ ਨਹੀਂ ਆਉਣ ਦਿੱਤੀ ਮੈਂ ਬਹੁਤਾ ਕੁਝ ਨਹੀਂ ਕਹਿਣਾ ਚਾਹੁੰਦੀ ਮੈਂ ਇਹਨਾਂ ਕੁਝ ਕਹਿਣਾ ਚਾਹੁੰਦੀ ਹਾਂ ਤੁਹਾਡੇ ਪਿਓ ਦਾਦੇ ਦੀ ਪੱਗ ਬੜੀ ਉਜਲੀ ਹੈ ਮਾਂ ਦਾ ਰੋਲ ਇੱਕ ਬਹੁਤ ਤਗੜਾ ਹੋਇਆ ਕਰਦਾ ਹੈ ਇੱਕ ਪਸ਼ਮ ਦਾ ਵਿਦਵਾਨ ਬੜੀ ਤਗੜੀ ਗੱਲ ਕਹਿੰਦਾ ਹੈ ਦਾ ਹੈਂਡ ਦੈਟ ਰਾਕਸ ਦਾ ਕ੍ਰੈਡਲ ਰੂਲ ਦਾ ਵਰਲਡ ਉਹ ਹੱਥ ਜੋ ਬੱਚੇ ਦਾ ਪੰਘੂੜਾ ਬੱਚੇ ਨੂੰ ਪੰਘੂੜਿਆਂ ਨੂੰ ਹਿਲਾਉਂਦੇ ਹਨ ਉਹ ਬੱਚੇ ਉਹ ਹੱਥ ਦੁਨੀਆਂ ਤੇ ਰਾਜ ਕਰਦੇ ਹਨ ਕਹਿਣ ਦਾ ਭਾਵ ਹੈ ਕਿ ਮਾਂ ਹੀ ਬੱਚੇ ਦਾ ਜੀਵਨ ਬਣਾਉਂਦੀ ਹੈ ਬੱਚੇ ਦੇ ਜੀਵਨ ਅੰਦਰ ਮਾਂ ਦਾ ਇੱਕ ਬਹੁਤ ਵੱਡਾ ਅਹਿਮ ਯੋਗਦਾਨ ਹੋਇਆ ਕਰਦਾ ਹੈ ਸੋ ਮਾਤਾ ਗੁਜਰੀ ਜੀ ਨੇ ਆਪਣੇ ਬੱਚਿਆਂ ਨੂੰ ਸਿੱਖਿਆ ਦੇ ਕੇ ਤੋਰਿਆ ਉਹਨਾਂ ਕਲਗੀਧਰ ਦੇ ਬਹਾਦਰ ਸਪੂਤਾਂ ਨੇ ਉਸ ਵਜ਼ੀਰ ਖਾਨ ਆਜ਼ਮ ਸਰਹੰਦ ਦੀ ਕਚਹਿਰੀ ਅੰਦਰ ਜਾ ਕੇ ਭਾਵੇਂ ਰਸਤੇ ਅੰਦਰ ਸਾਰੇ ਰਾਜ ਸਿਪਾਹੀ ਸਮਝਾਉਂਦੇ ਗਏ ਨੇ ਬੱਚਿਓ ਇਹ ਤੁਹਾਡਾ ਆਪਣਾ ਦਰਬਾਰ ਨਹੀਂ ਸਿੱਖਾਂ ਦਾ ਇਹ ਸੂਬਾ ਵਜ਼ੀਰ ਖਾਨ ਆਜ਼ਮ ਸਰਹੰਦ ਦੀ ਕਚਹਿਰੀ ਹੈ ਉੱਥੇ ਬੱਚਿਓ ਜਾਨ ਤਾਂ ਬਚੇਗੀ ਜੇ ਸਿਰ ਝੁਕਾ ਕੇ ਸਲਾਮ ਕਰੋਗੇ ਪਰ ਬੱਚੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਸਨ ਇਹ ਕਿਸੇ ਭੁਲੇਖੇ ਤੇ ਵਿਸ਼ ਨਹੀਂ ਸਨ ਸਕਦੇ ਸੋ ਉਹਨਾਂ ਬੱਚਿਆਂ ਨੇ ਜਾ ਕੇ ਕਚਹਿਰੀ ਅੰਦਰ ਜਿਵੇਂ ਫਤਿਹ ਬੁਲਾਈ ਉਸ ਵੇਲੇ ਜਿਵੇਂ ਕਚਹਿਰੀ ਦੇ ਦੰਦ ਜੁੜ ਗਏ ਤੇ ਜਿਵੇਂ ਲਾਲ ਬਹੁਤ ਕੁਝ ਆਖਿਆ ਗਿਆ ਤੇ ਬੱਚੇ ਡੋਲੇ ਨੀ ਘਬਰਾਏ ਨੀ ਉਸ ਵੇਲੇ ਦੀ ਕਹਾਣੀ ਇਹ ਛੰਦ ਰਾਹੀਂ ਕਿਉਂ ਬੇਨਤੀ ਕੀਤੀ ਜਾ ਰਹੀ ਹੈ
ਦਿਲ ਚੋਂ ਜ਼ਹਿਰ ਤਿਆਗ ਦੇ ਜੇ ਤੂੰ ਬਣਨਾ ਸ਼ਹਿਰ ਅਣਖੀ ਹਾਰ ਨਹੀਂ ਮੰਨਦੇ ਗੁਪਤ ਨਹੀਂ ਰਹਿੰਦੇ ਸ਼ਹਿਰ
ਲੈ ਕੇ ਸਿੱਖਿਆ ਦਾਦੀ ਮਾਂ ਤੋਂ ਕਲਗੀ ਧਰ ਦੇ ਸੁੱਚੇ ਲਾਲ ਗੱਜ ਕੇ ਫਤਿਹ ਬੁਲਾਈ ਜੋਧਿਆਂ
ਫਤਿਹ ਬੁਲਾਈ ਜੋਧਿਆਂ ਪੁੱਜੇ ਜਦੋਂ ਕਚਹਿਰੀ ਹਾਲ ਤੱਕ ਕੇ ਕੰਬਣੀ ਛਿੜ ਗਈ ਹਾਕਮਾਂ
ਲੈ ਕੇ ਸਿੱਖਿਆ ਕਰ ਦਾਦੀ ਮਾਂ ਤੋਂ ਕਲਗੀ ਧਰ ਦੇ ਸੁੱਚੇ ਲਾਲ ਗੱਜ ਕੇ ਫਤਿਹ ਬੁਲਾਈ ਜੋਧਿਆਂ
ਫਤਿਹ ਬੁਲਾਈ ਜੋਧਿਆਂ ਪੁੱਜੇ ਜਦੋਂ ਕਚਹਿਰੀ ਹਾਲ ਤੱਕ ਕੇ ਕੰਬਣੀ ਛਿੜ ਗਈ ਹਾਕਮਾਂ
ਤੱਕ ਕੇ ਕੰਬਣੀ ਛਿੜ ਗਈ ਹਾਕਮਾਂ ਆ ਗਿਆ ਦਿਲ ਦੇ ਵਿੱਚ ਭੁਚਾਲ ਕਾਕੇ ਕੰਬਣੀ ਛਿੜ ਗਈ ਹਾਕਮਾਂ ਆ ਗਿਆ ਦਿਲ ਦੇ ਵਿੱਚ ਪਚਾਲ ਖਾ ਕੇ ਫਟ ਲੱਗੀ ਅੱਗ ਜਾਲਮਾ
ਖਾ ਕੇ ਫਟ ਲੱਗੀ ਅੱਗ ਹਾਕਮਾਂ ਅੱਖਾਂ ਹੋ ਗਿਆ ਲਾਲੋ ਲਾਲ ਖਾ ਕੇ ਫਟ ਲੱਗੀ ਅੱਗ ਹਾਕਮਾਂ ਅੱਖਾਂ ਹੋ ਗਿਆ ਲਾਲੋ ਲਾਲ ਗੁੱਸੇ ਵਿੱਚ ਆ ਧਮਕੀ ਦੇਂਦਾ
ਧਮਕੀ ਦੇਵਦਾ ਪਾਪੀ ਸੁੱਚਾ ਨੰਦ ਚੰਡਾਲ ਇਹ ਕੋਈ ਸਿੱਖਾਂ ਦਾ ਦਰਬਾਰ ਨਹੀਂ
ਇਹ ਕੋਈ ਸਿੱਖਾਂ ਦਾ ਦਰਬਾਰ ਨੀ ਕਾਨੂੰ ਬਣਦੇ ਭੋਲੇ ਬਾਲੀਏ ਮੁਗਲਾਂ ਦੀ ਸਰਕਾਰ ਹੈ
ਮੁਗਲਾਂ ਦੀ ਸਰਕਾਰ ਹੈ ਜਿਹਦੀ ਕੋਈ ਨੀ ਚੱਲਦਾ ਚਾਲ ਚਾਹੁੰਦੇ ਜਾਨ ਸਲਾਮ ਬੁਲਾ ਦਿਓ
ਜਾਨ ਸਲਾਮ ਬੁਲਾ ਦਿਓ ਤੁਹਾਨੂੰ ਕਰਦਿਆਂ ਮਾਲੋ ਮਾਲ ਡੋਲੇ ਬੇਟੀਆਂ ਦੇ ਨਵਾਬੀਆਂ
ਡੋਲੇ ਬੇਟੀਆਂ ਤੇ ਨਵਾਬੀਆਂ ਡੋਲੇ ਬੇਟੀਆਂ ਤੇ ਨਵਾਬੀਆਂ ਦੌਲਤ ਤੋਹੇ ਬੇਮਿਸਾਲ ਸਾਰੇ ਸੁਖ ਜ਼ਿੰਦਗੀ ਦੇ ਭੋਗ ਲੋ
ਸਾਰੇ ਸੁਖ ਜ਼ਿੰਦਗੀ ਦੇ ਭੋਗ ਲੋ ਜੇਕਰ ਵਕਤ ਲੋ ਸੰਭਾਲ ਸਾਰੇ ਸੁਖ ਜ਼ਿੰਦਗੀ ਦੇ ਭੋਗ ਲੋ ਜੇਕਰ ਵਕਤ ਨੂੰ ਲੋ ਸੰਭਾਲ ਅੱਗੋਂ ਗਰਜੇ ਪੁੱਤਰ ਸ਼ੇਰ ਦੇ
ਅੱਗੋਂ ਗਰਜੇ ਪੁੱਤਰ ਸ਼ੇਰ ਦੇ ਉਹ ਕਲਗੀ ਤਲ ਦੇ ਲੋ ਨਿਹਾਲ ਅੱਗੋਂ ਗਰਜੇ ਪੁੱਤਰ ਸ਼ੇਰ ਦੇ ਕਲਗੀ ਤਲ ਦੇ ਲੋ ਨਿਹਾਲ ਨਹੀਂ ਉਹ ਲਾਲ ਜੀ ਉੱਤੇ ਥੁੱਕ ਦੇ
ਲਾਲ ਜੀ ਉੱਤੇ ਥੁੱਕ ਦੇ ਜਿੰਨਾ ਸਿੱਖੀ ਰੱਖੀ ਪਾਲ ਤਾਜ ਤਖਤ ਮੋਹਣੀਆਂ ਬੇਗਮਾਂ
ਤਾਜ ਤਖਤ ਮੋਹਣੀਆਂ ਬੇਗਮਾਂ ਸਾਡੇ ਸਾਵੇਂ ਕੁਛ ਸਵਾਲ ਡੋਲਣ ਰਿਖੀ ਤਪੀਸਰ ਦੇ ਉੱਤੇ
ਰਿਖੀ ਤਪੀਸਰ ਦੇ ਉੱਤੇ ਡੋਲੇ ਚਾਹੇ ਤਖਤ ਪਤਾਲ ਡੋਲੇ ਚਾਹੇ ਸੂਰਜ ਚੰਦ ਵੀ
ਚੰਦ ਵੀ ਡੋਲੇ ਭਾਵੇਂ ਡਰਦਾ ਕਾਰ ਪਰ ਨਹੀਂ ਸਿੱਖ ਗੁਰੂ ਦਾ ਡੋਲਦਾ
ਸਿੱਖ ਗੁਰੂ ਦਾ ਡੋਲਦਾ ਜਿਹੜੀ ਜੱਗੋਂ ਵੱਖਰੀ ਚਾਲ ਪਰ ਨਹੀਂ ਸਿੱਖ ਗੁਰੂ ਦਾ ਡੋਲਦਾ ਜਿਹਦੀ ਜੱਗੋਂ ਵੱਖਰੀ ਚਾਲ ਸ਼ੇਰਾਂ ਵਾਂਗੂ ਜੋੜੇ ਬੁੱਕ ਦੇ
ਸ਼ੇਰਾਂ ਵਾਂਗੂ ਜੋੜੇ ਬੁੱਕ ਦੇ ਕਿਹੜਾ ਮਰਜੋ ਛੱਲੇ ਛਾਲ ਸ਼ੇਰਾਂ ਵਾਂਗੂ ਜੋੜੇ ਬੁੱਕ ਦੇ ਕਿਹੜਾ ਮਰਜੋ ਥੱਲੇ ਚਾਲ ਹਾਕਮ ਕੰਬਣ ਲੱਗ ਪਏ ਜੋਗੀਆ
ਹਾਕਮ ਕੰਬਣ ਲੱਗ ਪਏ ਜੋਗੀਆ ਦੇਖ ਚਿਹਰੇ ਦੇ ਜਲਾਲ ਹਾਕਮ ਕੰਬਣ ਲੱਗ ਪਏ ਜੋਗੀਆ
ਸੂਬਾ ਵਜ਼ੀਰ ਖਾਂ ਨੇ ਆਖਿਆ ਬੱਚਿਓ ਤੁਹਾਡਾ ਕੋਈ ਬਾਕੀ ਨਹੀਂ ਰਿਹਾ ਤੁਹਾਡਾ ਪਿਤਾ ਚਮਕੌਰ ਦੇ ਮੈਦਾਨ ਅੰਦਰ ਅਸੀਂ ਮਾਰ ਲਿਆ ਏ ਤੁਹਾਡੇ ਵੱਡੇ ਭਰਾ ਮਾਰੇ ਜਾ ਚੁੱਕੇ ਨੇ ਅਕਲ ਤੋਂ ਕੰਮ ਲਵੋ ਜ਼ਿੰਦਗੀ ਐਵੇਂ ਅਜਾਈ ਨਾ ਗਵਾਓ ਇਹ ਜ਼ਿੰਦਗੀ ਬਾਰ ਬਾਰ ਹੱਥ ਨਹੀਂ ਆਇਆ ਕਰਦੀ ਸਾਹਿਬਜ਼ਾਦਿਆਂ ਨੇ ਆਖਿਆ ਸੂਬਾ ਸਰਹੰਦ ਤੇਰੇ ਕੋਲ ਕੀ ਇਸ ਗੱਲ ਦਾ ਸਬੂਤ ਹੈ ਕਿ ਸਾਡਾ ਪਿਤਾ ਮਾਰਿਆ ਜਾ ਚੁੱਕਾ ਏ ਸੂਬੇ ਨੂੰ ਕੋਈ ਭੁਲੇਖਾ ਨਹੀਂ ਸੀ ਪਰ ਬੱਚਿਆਂ ਨੂੰ ਭੁਲੇਖਾ ਪਾਉਣ ਵਾਸਤੇ ਬਾਬਾ ਸੰਗਤ ਸਿੰਘ ਜਿਸ ਦਾ ਸਿਰ ਕੱਟ ਕੇ ਚਮਕੌਰ ਦੇ ਮੈਦਾਨ ਵਿੱਚੋਂ ਇਹਦੀਆਂ ਫੌਜਾਂ ਨੇ ਲਿਆਂਦਾ ਸੀ ਉਹ ਸੀਸ ਇੱਕ ਥਾਲ ਵਿੱਚ ਰੱਖ ਕੇ ਵਿੱਚ ਫੁੱਲ ਰੱਖ ਕੇ ਸਾਹਿਬਜ਼ਾਦਿਆਂ ਦੇ ਸਾਹਮਣੇ ਲਿਆ ਕੇ ਪੇਸ਼ ਕੀਤਾ ਗਿਆ ਆਖਿਆ ਬੱਚਿਓ ਇਹ ਤੁਹਾਡੇ ਪਿਤਾ ਦਾ ਸੀਸ ਹੈ ਪਰ ਦੁਨੀਆਂ ਅੰਦਰ ਕੋਈ ਐਸਾ ਬੱਚਾ ਨਹੀਂ ਪਿਤਾ ਕਿਸੇ ਵੀ ਹਾਲਤ ਵਿੱਚ ਹੋਵੇ ਕੋਈ ਵੀ ਬੱਚਾ ਆਪਣੇ ਮਾਤਾ ਪਿਤਾ ਨੂੰ ਪਛਾਣਨ ਨਹੀਂ ਰਹਿੰਦਾ ਆਂਦਰਾਂ ਦਾ ਖੂਨ ਦਾ ਰਿਸ਼ਤਾ ਇੱਕ ਇਹੋ ਜਿਹਾ ਹੋਇਆ ਕਰਦਾ ਏ ਸਾਹਿਬਜ਼ਾਦਿਆਂ ਨੇ ਆਖਿਆ ਸੂਬਾ ਸਰਹੰਦ ਹਾਕਮਾਂ ਨੂੰ ਕਦੇ ਝੂਠ ਨਹੀਂ ਬੋਲਣਾ ਚਾਹੀਦਾ ਇਹ ਸਾਡੇ ਪਿਤਾ ਦਾ ਸੀਸ ਨਹੀਂ ਇਸ ਬਾਬਾ ਸੰਗਤ ਸਿੰਘ ਦਾ ਸੀਸ ਹੈ ਸਾਡੇ ਪਿਤਾ ਨੂੰ ਮਾਰਨ ਵਾਲਾ ਅੱਜ ਤੱਕ ਸੰਸਾਰ ਵਿੱਚ ਕੋਈ ਪੈਦਾ ਨਹੀਂ ਹੋ ਸਕਿਆ ਇਸ ਚਿਹਰੀ ਅੰਦਰ ਇੱਕ ਸਨਾਟਾ ਛਾ ਗਿਆ ਕਹਿਣ ਲੱਗੇ ਇਸ ਤਰ੍ਹਾਂ ਨਹੀਂ ਮੰਨਣਾ ਇਹਨਾਂ ਨੂੰ ਦੁਬਾਰਾ ਇਹਨਾਂ ਦੀ ਮਾਤਾ ਦੇ ਕੋਲ ਭੇਜ ਦਿੱਤਾ ਜਾਵੇ ਇਹਨਾਂ ਦੀ ਮਾਤਾ ਨੂੰ ਵੀ ਕਹਿਣਾ ਕਿ ਬੱਚਿਆਂ ਨੂੰ ਸਿੱਖਿਆ ਦੇਵੇ ਹੋਸ਼ ਤੋਂ ਕੰਮ ਲਵੇ ਕਿ ਕਹਿ ਦੇਣਾ ਮਾਤਾ ਇਹ ਤੇਰੀ ਅਣਸ ਬਣਸ ਦੀ ਆਖਰੀ ਨਿਸ਼ਾਨੀ ਹਨ ਇਹਨਾਂ ਨੂੰ ਐਸੀ ਸਿੱਖਿਆ ਦੇ ਇਹ ਦੀਨ ਇਸਲਾਮ ਪ੍ਰਮਾਣ ਕਰ ਲੈਣ ਸੋ ਸਾਹਿਬਜ਼ਾਦਿਆਂ ਨੂੰ ਮਾਤਾ ਗੁਜਰੀ ਜੀ ਪਾਸ ਸਰਹੰਦ ਦੇ ਠੰਡੇ ਬੁਰਜ ਅੰਦਰ ਬੰਦ ਕਰ ਦਿੱਤਾ ਗਿਆ ਉਸ ਵੇਲੇ ਠੰਡੇ ਬੁਰਜ ਅੰਦਰ ਜਾ ਕੇ ਜਦੋਂ ਸਾਹਿਬਜ਼ਾਦੇ ਪੁੱਜੇ ਨੇ ਉਸ ਵੇਲੇ ਦਿਨ ਦੀ ਸਾਰੇ ਦਿਨ ਦੀ ਕਾਰਵਾਈ ਸਾਹਿਬਜ਼ਾਦਿਆਂ ਨੇ ਮਾਤਾ ਜੀ ਨੂੰ ਦੱਸਿਆ ਏ ਮਾਤਾ ਨੇ ਆਖਿਆ ਸ਼ਾਬਾਸ਼ ਮੇਰੇ ਬੱਚਿਓ ਮੈਂ ਤੁਹਾਡੇ ਕੋਲੋਂ ਇਹੋ ਆਸ ਰੱਖਦੀ ਸਾਂ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹੋ ਜਿਹਨੂੰ ਦੁਨੀਆਂ ਦੀ ਕੋਈ ਤਾਕ ਚੁਕਾ ਨਹੀਂ ਸਕੀ ਬੇਟਿਓ ਕੱਲ ਨੂੰ ਹੋਰ ਵੀ ਬਹੁਤ ਵੱਡੇ ਇਮਤਿਹਾਨ ਹੋਣਗੇ ਬਹੁਤ ਤੁਹਾਡੀਆਂ ਪਰਖਾਂ ਹੋਣਗੀਆਂ ਲਾਲਚ ਦਿੱਤੇ ਜਾਣਗੇ ਡਰਾਵੇ ਦਿੱਤੇ ਜਾਣਗੇ ਪਰ ਕਿਸੇ ਲਾਲਚ ਤੇ ਕਿਸੇ ਧਮਕੀ ਤੇ ਡਰਨਾ ਨਹੀਂ ਘਬਰਾਉਣਾ ਨਹੀਂ ਆਪਣੇ ਸਿੱਖੀ ਸਰੂਪ ਨੂੰ ਸਦਾ ਵਾਸਤੇ ਕਾਇਮ ਰੱਖਣਾ ਏ ਠੰਡੇ ਬੁਰਜ ਅੰਦਰ ਮਾਤਾ ਗੁਜਰੀ ਜੀ ਤੇ ਬੱਚਿਆਂ ਨੂੰ ਬੰਦ ਕੀਤਾ ਗਿਆ ਏ ਉਹ ਠੰਡਾ ਬੁਰਜ ਜਿਹਦੇ ਵਿੱਚ ਗਰਮੀਆਂ ਵਿੱਚ ਵੀ ਠੰਡ ਮਹਿਸੂਸ ਹੋਇਆ ਕਰਦੀ ਸੀ। ਤੁਸੀਂ ਅੰਦਾਜ਼ਾ ਲਗਾ ਸਕਦੇ ਹੋ, ਪੋਹ ਦੀਆਂ ਕੱਕਰ ਭਿੰਨੀਆਂ ਰਾਤਾਂ ਹੋਣ, ਕੋਲ ਕੋਈ ਗਰਮ ਚੀਜ਼ ਨਾ ਹੋਵੇ, ਖਾਣ ਵਾਸਤੇ ਕੋਈ ਗਰਮ ਕੱਪੜਾ ਨਾ ਹੋਵੇ, 6 ਸਾਲ ਤੇ 8 ਸਾਲ ਦੀਆਂ ਮਾਸੂਮ ਜਿੰਦਾ ਬੱਚੇ ਹੋਣ, ਇੱਕ ਪਾਸੇ ਲਗਭਗ 81 ਸਾਲ ਦੀ ਬਿਰਧ ਮਾਤਾ ਹੋਵੇ, ਕਿਸ ਢੰਗ ਨਾਲ ਉਹ ਬਿਪਤਾ ਦੀਆਂ ਘੜੀਆਂ ਮਾਤਾ ਗੁਜਰੀ ਜੀ ਨੇ ਤੇ ਸਾਹਿਬਜ਼ਾਦਿਆਂ ਨੇ ਗੁਜ਼ਾਰੀਆਂ ਹੋਣਗੀਆਂ। ਇੱਕ ਦੁਨੀਆਂ ਦੀ ਅਨੋਖੀ ਮਾਂ ਮਾਤਾ ਗੁਜਰੀ ਹੀ ਹੋ ਸਕਦੀ ਹੈ। ਦਿਨ ਚੜੇ ਆਏ, ਸਿਪਾਹੀ ਫਿਰ ਲੈਣ ਵਾਸਤੇ ਆਏ ਨੇ, ਆਖਿਆ ਮਾਤਾ ਕੀ ਤੂੰ ਆਪਣੇ ਬੱਚਿਆਂ ਨੂੰ ਸਮਝਾ ਲਿਆ ਏ? ਮਾਤਾ ਨੇ ਆਖਿਆ ਹਾਂ, ਮੈਂ ਆਪਣੇ ਬੱਚਿਆਂ ਨੂੰ ਪੂਰੀ ਤਰ੍ਹਾਂ ਸਮਝਾ ਲਿਆ ਏ ਤੇ ਮੈਨੂੰ ਪੱਕਾ ਵਿਸ਼ਵਾਸ ਹੈ ਮੇਰੇ ਇਸ ਸਿੱਖਿਆ ਤੋਂ 1 ਇੰਚ ਵੀ ਮੇਰੇ ਬੱਚੇ ਪਿੱਛੇ ਨਹੀਂ ਹਟਣਗੇ। ਸੋ ਤੁਰਨ ਲੱਗੇ ਨੇ, ਆਪਣੇ ਬੱਚਿਆਂ ਨੂੰ ਤਿਆਰ ਕਰਕੇ, ਉਹਨਾਂ ਦੇ ਮੁਖੜੇ ਧੋ ਕੇ, ਦਸਤਾਰੇ ਸਜਾ ਕੇ, ਮਾਤਾ ਗੁਜਰੀ ਜੀ ਆਪਣੇ ਬੱਚਿਆਂ ਨੂੰ ਇੱਕ ਸਿੱਖਿਆ ਦੇ ਕੇ ਜਿਵੇਂ ਤੋਰ ਰਹੇ ਨੇ, ਉਸ ਵੇਲੇ ਦੀ ਕਹਾਣੀ ਜੋਗੀ ਕਵੀਸ਼ਰ ਦਾ ਜਥਾ ਗੁਰਮੁਖ ਸਿੰਘ ਐਮਏ, ਕਸ਼ਮੀਰ ਸਿੰਘ ਕੋਮਲ ਤੇ ਸੁਲੱਖਣ ਸਿੰਘ ਰਿਆੜ ਇਉਂ ਬੇਨਤੀ ਕਰਦੇ ਨੇ।
ਕਾਗ ਕਫੂਰ ਨੀ ਚੱਖ ਦੇ ਹੰਸ ਨਾ ਡੱਡੀਆਂ ਖਾਣ, ਬਾਜ ਨਾ ਚੀਣਾ ਚੁਗਣਗੇ, ਨਿਕਲ ਜਾਣ ਚਾਹੇ ਪ੍ਰਾਣ,
ਸਿੱਖੀ ਸਿਦਕ ਨਭਾਉਣਾ ਦੇ ਲਾਡ ਲਿਓ ਹੱਸ, ਸਿੱਖੀ ਸਿਦਕ ਨਭਾਉਣਾ ਦੇ ਲਾਡ ਲਿਓ ਹੱਸ, ਸਿੱਖੀ ਸਿਦਕ ਨਭਾਉਣਾ ਦੇ ਲਾਡ ਲਿਓ।
ਲਾਲਾ ਨੂੰ ਛਾਤੀ ਨਾਲ ਲਾ ਕੇ ਦਿੰਦੀ ਮਾਤਾ ਸਿੱਖਿਆ,
ਲਾਲਾ ਨੂੰ ਛਾਤੀ ਨਾਲ ਲਾ ਕੇ ਦਿੰਦੀ ਮਾਤਾ ਸਿੱਖਿਆ।
ਸਿੱਖੀ ਦੀ ਮੰਜ਼ਿਲ ਦੀ ਬੇਟਾ ਹੁੰਦੀ ਕਠਿਨ ਪਰਖਿਆ,
ਸਿੱਖੀ ਦੀ ਮੰਜ਼ਿਲ ਦੀ ਬੇਟਾ ਹੁੰਦੀ ਕਠਿਨ ਪਰਖਿਆ।
ਪਿਓ ਦਾ ਦੇ ਦੀ ਉਜਲੀ ਪੱਗ ਨੂੰ, ਪਿਓ ਦਾ ਦੇ ਦੀ ਉਜਲੀ ਪੱਗ ਨੂੰ ਦਾਗ ਨਾ ਕਿਧਰੇ ਲਾਉਣਾ ਦੇ
ਲਾਡ ਲਿਓ ਹੱਸ, ਸਿੱਖੀ ਸਿਦਕ ਨਭਾਉਣਾ ਦੇ ਲਾਡ ਲਿਓ ਹੱਸ, ਸਿੱਖੀ ਸਿਦਕ ਨਭਾਉਣਾ ਦੇ ਲਾਡ ਲਿਓ।
ਸੁੰਦਰ ਮਹਿਲ ਕੀਮਤੀ ਹੀਰੇ ਮਨਮੋਹਣੀਆਂ ਹੀਰਾਂ,
ਸੁੰਦਰ ਮਹਿਲ ਕੀਮਤੀ ਹੀਰੇ ਮਨਮੋਹਣੀਆਂ ਹੀਰਾਂ,
ਲਾਲ ਭਾਗ ਦੇ ਲਾਲ ਚ ਪਾਵੇ ਦੇਵਣ ਲੱਖ ਜਗੀਰਾਂ,
ਲਾਲ ਭਾਗ ਦੇ ਲਾਲ ਚ ਪਾਵੇ ਦੇਵਣ ਲੱਖ ਜਗੀਰਾਂ,
ਕਿਤਨੇ ਜਾਲ ਵਿਛਾਵਣ ਪਾਵੇ, ਕਿਤਨੇ ਜਾਲ ਵਿਛਾਵਣ ਪਾਵੇ, ਕਰਾਉਣਾ ਦੇ
ਲਾਡ ਲਿਓ ਹੱਸ, ਸਿੱਖੀ ਸਿਦਕ ਨਭਾਉਣਾ ਦੇ ਲਾਡ ਲਿਓ ਹੱਸ, ਸਿੱਖੀ ਸਿਦਕ ਨਭਾਉਣਾ ਦੇ ਲਾਡ ਲਿਓ।
ਯਾਦ ਰੱਖਣਾ ਪੰਜਵੇਂ ਗੁਰ ਦਾ ਦੇਗਾਂ ਦੇ ਵਿੱਚ ਕਰਨਾ,
ਯਾਦ ਰੱਖਣਾ ਪੰਜਵੇਂ ਗੁਰ ਦਾ ਦੇਗਾਂ ਦੇ ਵਿੱਚ ਕਰਨਾ,
ਸ੍ਰੀ ਗੁਰੂ ਤੇਗ ਬਹਾਦਰ ਵਾਂਗੂ ਬਣ ਪਰਵਾਨੇ ਸੜਨਾ,
ਸ੍ਰੀ ਗੁਰੂ ਤੇਗ ਬਹਾਦਰ ਵਾਂਗੂ ਬਣ ਪਰਵਾਨੇ ਸੜਨਾ,
ਕੁਰਬਾਨੀ ਦੀ ਗੁੜਤੀ ਦਿੱਤੀ, ਕੁਰਬਾਨੀ ਦੀ ਗੁੜਤੀ ਦਿੱਤੀ, ਸਬਕ ਨਾ ਕਿਤੇ ਪਲਾਉਣਾ ਦੇ
ਲਾਡ ਲਿਓ ਹੱਸ, ਸਿੱਖੀ ਸਿਦਕ ਨਭਾਉਣਾ ਦੇ ਲਾਡ ਲਿਓ ਹੱਸ, ਸਿੱਖੀ ਸਿਦਕ ਨਭਾਉਣਾ ਦੇ ਲਾਡ ਲਿਓ।
ਮਨਸੂਰਾਂ ਨੂੰ ਸੱਚ ਵਾਸਤੇ ਪੈਂਦਾ ਸੂਲੀ ਚੜਨਾ,
ਮਨਸੂਰਾਂ ਨੂੰ ਸੱਚ ਵਾਸਤੇ ਪੈਂਦਾ ਸੂਲੀ ਚੜਨਾ,
ਸਾਡੇ ਸੂਰਜ ਸਾਵੇਂ ਬੱਦਲ ਪਾਪਾਂ ਨੇ ਕੀ ਖੜਨਾ,
ਸਾਡੇ ਸੂਰਜ ਸਾਵੇਂ ਬੱਦਲ ਪਾਪਾਂ ਨੇ ਕੀ ਖੜਨਾ,
ਹੋ ਜੋ ਪ੍ਰਜਾ ਪੁਰਜਾ ਭਾਵੇਂ, ਹੋ ਜੋ ਪ੍ਰਜਾ ਪੁਰਜਾ ਭਾਵੇਂ, ਕਦੇ ਚੁਕਾਉਣਾ ਦੇ
ਲਾਡ ਲਿਓ ਹੱਸ, ਸਿੱਖੀ ਸਿਦਕ ਨਭਾਉਣਾ ਦੇ ਲਾਡ ਲਿਓ ਹੱਸ, ਸਿੱਖੀ ਸਿਦਕ ਨਭਾਉਣਾ ਦੇ ਲਾਡ ਲਿਓ।
ਹਵੇ ਉਹ ਤੁਸੀਂ ਬਾਲ ਅਨਾਰੇ ਪੁੱਤਰ ਕਲਗੀ ਧਰਦੇ, ਨਹੀਂ ਰੋਕਿਆ ਰੁਕਦੇ
ਸਜਦੇ ਪਾਣੀ ਵਿੱਚ ਤੂਫਾਨਾਂ ਨਹੀਂ ਰੋਕਿਆ ਰੁਕਦੇ
ਕਲਗੀ ਤਰਦਾ ਖੂਨ ਕੀਮਤੀ ਕਲਗੀ ਤਰਦਾ ਖੂਨ ਕੀਮਤੀ ਜੁਗਾਂ ਤੱਕ ਛਣਾਉਣਾ ਜੇ
ਲਾਡ ਲਿਓ ਹੱਸ ਸਿੱਖੀ ਸਿਰ
ਸਿੰਜਣ ਦੇ ਲਈ ਖੂਨ ਪਵਿੱਤਰ ਡੁੱਲੇ
ਬੰਜਰ ਧਰਤੀ ਸਿੰਜਣ ਦੇ ਲਈ ਖੂਨ ਪਵਿੱਤਰ ਡੁੱਲੇ
ਸਿਰ ਸ਼ਹੀਦਾਂ ਦੇ ਲੱਗਣ ਝੰਡਾ ਆਜ਼ਾਦੀ ਥੁੱਲੇ
ਜਿੱਥੇ ਸਿਰ ਸ਼ਹੀਦਾਂ ਦੇ ਲੱਗਣ ਝੰਡਾ ਆਜ਼ਾਦੀ ਚੁੱਲੇ
ਗੁਰਮੁਖ ਬਣ ਕੋਮਲ ਸਰਦਾਰੋ ਗੁਰਮੁਖ ਬਣ ਕੋਮਲ ਸਰਦਾਰੋ ਰਸਤਾ ਨਵਾਂ ਵਿਖਾਉਣਾ ਦੇ
ਲਾਡ ਲਿਓ ਹੱਸ ਸਿੱਖੀ ਸਿਦਕ ਨਿਭਾਉਣਾ ਦੇ ਲਾਡ ਲਿਓ ਹੱਸ ਸਿੱਖੀ ਸਿਦਕ ਨਿਭਾਉਣਾ ਦੇ ਲਾਡ ਲਿਓ
ਮਾਤਾ ਦੀ ਸਿੱਖਿਆ ਲੈ ਕੇ ਸਾਹਿਬਜ਼ਾਦੇ ਪੁੱਜੇ ਨੇ ਕਚਹਿਰੀ ਅੰਦਰ ਉਹਨਾਂ ਦੋਵਾਂ ਮਰਦ ਬਹਾਦਰਾਂ ਨੇ ਆਮੋ ਸਾਹਮਣੇ ਹੋ ਕੇ ਆਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਣ ਕੇ ਸੂਬਾ ਹੈਰਾਨ ਰਹਿ ਗਿਆ ਉਹ ਗੱਲਾਂ ਦੁਹਰਾਈਆਂ ਗਈਆਂ ਲਾਲਚ ਦਿੱਤੇ ਗਏ ਡਰਾਵੇ ਦਿੱਤੇ ਗਏ ਪਰ ਸਾਹਿਬਜ਼ਾਦੇ ਡੋਲੇ ਨਹੀਂ ਘਬਰਾਏ ਨਹੀਂ ਇੱਕੋ ਜਵਾਬ ਦਿੱਤਾ ਸੂਬਾ ਸਰਹੰਦ ਬਹੁਤਾ ਕੁਝ ਕਹਿਣ ਦੀ ਲੋੜ ਨਹੀਂ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹਾਂ ਇਹ ਸਿਰ ਕੱਟਿਆ ਤਾਂ ਜਾ ਸਕਦਾ ਏ ਪਰ ਕਿਸੇ ਜੁਰਮਾਨੇ ਦੇ ਅੱਗੇ ਝੁਕ ਨਹੀਂ ਸਕਦਾ ਉਹਨਾਂ ਸਾਹਿਬਜ਼ਾਦਿਆਂ ਨੇ ਜੋ ਇੱਕ ਜਵਾਬ ਦਿੱਤਾ ਏ ਮੇਰੇ ਸਾਥੀ ਕਸ਼ਮੀਰ ਸਿੰਘ ਕੋਮਲ ਇੱਕ ਸ਼ੇਰ ਦੇ ਰਾਹੀਂ ਉਹਨਾਂ ਬੱਚਿਆਂ ਦਾ ਮੂੰਹ ਤੋੜਵਾਂ ਜਵਾਬ ਜੋ ਸੂਬੇ ਦੀ ਕਚਹਿਰੀ ਅੰਦਰ ਦੇ ਰਹੇ ਨੇ ਉਹ ਬੇਨਤੀ ਕੀਤੀ ਜਾ ਰਹੀ ਹੈ
ਸਤਿਗੁਰੂ ਤੇਗ ਬਹਾਦਰ ਦੀ ਅਨਸਵਾਲਾ ਖੂਨ ਸਾਡੀਆਂ ਰਗਾਂ ਚੋਂ ਸੁੱਕਣਾ ਨਹੀਂ ਮੋ ਮਮਤਾ ਦੀਆਂ ਪਾਲੋ ਲੱਖ ਤੰਦਾਂ ਜਜ਼ਬਾ ਅਣਖ ਦਾ ਕਦੇ ਵੀ ਰੁਕਣਾ
ਜਦੋਂ ਸਾਹਿਬਜ਼ਾਦੇ ਇਹ ਨਹੀਂ ਮੰਨੇ ਇਹ ਫੈਸਲਾ ਕੀਤਾ ਗਿਆ ਕਿ ਇਹਨਾਂ ਬੱਚਿਆਂ ਨੂੰ ਖਤਮ ਕੀਤਾ ਜਾਵੇ ਫਿਰ ਸਵਾਲ ਪੈਦਾ ਹੁੰਦਾ ਏ ਇਹਨਾਂ ਬੱਚਿਆਂ ਨੂੰ ਕੌਣ ਕਤਲ ਕਰੇ ਉਸ ਵੇਲੇ ਇਸ ਕਚਹਿਰੀ ਅੰਦਰ ਸ਼ੇਰ ਖਾਨ ਮਲੇਰਕੋਟਲੇ ਵਾਲਾ ਖੜਾ ਸੀ ਸੂਬਾ ਸਰਹੰਦ ਨੇ ਆਖਿਆ ਉਹ ਸ਼ੇਰ ਖਾਨ ਤੇਰਾ ਭਰਾ ਨਾਰ ਖਾਨ ਗੁਰੂ ਗੋਬਿੰਦ ਸਿੰਘ ਨੇ ਚਮਕੌਰ ਦੇ ਮੈਦਾਨ ਅੰਦਰ ਮਾਰਿਆ ਏ ਇਹਨਾਂ ਬੱਚਿਆਂ ਨੂੰ ਮਾਰ ਕੇ ਆਪਣੇ ਭਰਾ ਦੀ ਮੌਤ ਦਾ ਬਦਲਾ ਲੈ ਲੈ ਭਰਾਵੋ ਕਦੇ ਕੌਮ ਕਦੀ ਸਮੁੱਚੀ ਮਾੜੀ ਨਹੀਂ ਹੁੰਦੀ ਕੌਮਾਂ ਵਿੱਚ ਚੰਗੇ ਬੰਦੇ ਪੈਦਾ ਹੁੰਦੇ ਨੇ ਚੰਗੇ ਬੰਦੇ ਕੌਮਾਂ ਦਾ ਨਾਂ ਚਮਕਾ ਦਿਆ ਕਰਦੇ ਨੇ ਤੇ ਮਾੜੇ ਬੰਦੇ ਕੌਮਾਂ ਦੇ ਮੱਥੇ ਤੇ ਕਲੰਕ ਦਾ ਟਿੱਕਾ ਲਾ ਦਿਆ ਕਰਦੇ ਨੇ ਉਹ ਮਤੀ ਦਾਸ ਵੀ ਇੱਕ ਪੰਡਿਤ ਸੀ ਜਿਹਨੇ ਮਹਾਨ ਸ਼ਹਾਦਤ ਦਿੱਤੀ ਹੈ ਭਾਈ ਦਿਆਲਾ ਵੀ ਪੰਡਿਤ ਸੀ ਜੋ ਦੇਗ ਵਿੱਚ ਉੱਭਰ ਗਿਆ ਪਰ ਸਿੱਖੀ ਸਿਦਕ ਨਿਭਾ ਗਿਆ ਔਰ ਇਹਦੇ ਨਾਲ ਜੇ ਗੰਗੂ ਬ੍ਰਾਹਮਣ ਨੇ ਪਾਪ ਕੀਤਾ ਏ ਤੇ ਸਾਰੀ ਪੰਡਿਤ ਕੌਮ ਕਦੇ ਮਾੜਾ ਨਹੀਂ ਹੋ ਸਕਦੀ ਇਸੇ ਤਰ੍ਹਾਂ ਸਾਰੇ ਮੁਸਲਮਾਨ ਮਾੜੇ ਨਹੀਂ ਹੁੰਦੇ ਇੱਕ ਸੱਚਾ ਮੁਸਲਮਾਨ ਸ਼ੇਰ ਖਾਨ ਸੀ ਉਹ ਕਚਹਿਰੀ ਵਿੱਚ ਆਇਆ ਆਖਿਆ ਸੂਬਾ ਸਰਹੰਦ ਜੇ ਕਦੇ ਗੁਰੂ ਗੋਬਿੰਦ ਸਿੰਘ ਮੇਰੇ ਸਾਹਮਣੇ ਆਵੇ ਉਹ ਇੱਕ ਮਰਦ ਸੀ ਮੇਰਾ ਭਰਾ ਨੂੰ ਫੜਨ ਗਿਆ ਮਾਰਨ ਗਿਆ ਮਾਰਿਆ ਜਾ ਚੁੱਕਾ ਏ ਮੈਂ ਗੁਰੂ ਗੋਬਿੰਦ ਸਿੰਘ ਨੂੰ ਮਾਰ ਲਵਾਂ ਜਾਂ ਆਪ ਮਰ ਜਾਵਾਂ ਪਰ ਇਹ ਕੁਰਾਨ ਸ਼ਰੀਫ ਵਿੱਚ ਨਹੀਂ ਲਿਖਿਆ ਕਿ ਕਿਤੇ ਮਾਸੂਮ ਬੱਚੇ ਤੇ ਵਾਰ ਕੀਤਾ ਜਾਵੇ ਇਹ ਦੋਧੇ ਦੰਦ ਨੇ ਬੇਦੋਸ਼ ਬੱਚੇ ਨੇ ਇਹਨਾਂ ਤੇ ਵਾਰ ਕਰਨ ਵਾਲਾ ਸੱਚਾ ਮੁਸਲਮਾਨ ਮੋਮਨ ਨਹੀਂ ਹੋ ਸਕਦਾ ਸੋ ਮੇਰੀ ਰਾਏ ਹੈ ਕਿ ਇਹਨਾਂ ਬੱਚਿਆਂ ਨੂੰ ਛੱਡ ਦਿੱਤਾ ਜਾਵੇ ਉਸ ਪਰੀ ਹੋਈ ਕਚਹਿਰੀ ਅੰਦਰ ਇੱਕ ਸੱਚ ਦਾ ਢੰਡੋਰਾ ਸੱਚੀ ਗੱਲ ਆਹਦਾ ਨਾਰਾ ਜਿਵੇਂ ਸ਼ੇਰ ਖਾਨ ਮਲੇਰਕੋਟਲ ਵਾਲੇ ਪਠਾਨ ਨੇ ਮਾਰਿਆ ਉਸ ਵੇਲੇ ਦੀ ਕਹਾਣੀ ਇਹ ਸ਼ਬਦ ਰਾਹੀਂ ਹੇ ਇਉਂ ਬੇਨਤੀ ਕੀਤੀ ਜਾ ਰਹੀ ਹੈ
ਸੂਰਾ ਸੋ ਪਹਿਚਾਨੀਆਂ ਜੋ ਲੜੇ ਦੀਨ ਕੇ ਹੇ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ
ਕਹਿੰਦਾ ਖਾਨ ਮਲੇਰੀਆ ਗੱਲ ਸੁਣ ਲੈ ਖਾਨਾ ਕਾਬੂ ਆਨਾ ਮਾਰਨਾ ਨਿਰਦੋਸ਼ੀਆਂ ਜਾਨਾ
ਜਿੰਦ ਦੀ ਠਹਿਰਾਣੀ ਢੇਰੀ ਬਾਲ ਮਾਰਨੇ ਸੂਬਿਆ
ਕਰਕੇ ਖੋਟੇ
ਤੇਰੇ ਹੁਕਮ ਰਿਹਾਈ ਦੇ ਕਿਉਂ ਲਾਉਣਾ ਦੇਰੀ ਬਾਲ ਮਾਰਨੇ ਸੂਬਿਆ ਏ ਭੁੱਲ ਹੈ ਤੇਰੀ
ਸਾਰੇ ਭਾਰਤ ਵਰਸ਼ ਤੂੰ ਜੇ ਸ਼ਾਬਾ ਲੈਣੀ ਸਦਾ ਹੱਥਾਂ ਵਿੱਚ ਹਾਕਮਾਂ ਤਾਕਤ ਨਹੀਂ ਰਹਿਣੀ ਜਦੋਂ ਇਹ ਨਾਰਾ ਮਾਰਿਆ ਗਿਆ ਹੁਕਮ ਹੋਇਆ ਕਿ ਹੋਰ ਕੋਈ ਬੰਦਾ ਕਿਹੜਾ ਹੈ ਜੋ ਇਹਨਾਂ ਨੂੰ ਕਤਲ ਕਰ ਸਕਦਾ ਹੈ ਉਸ ਵੇਲੇ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਦੋ ਜਲਾਦ ਸਨ ਇਹਨਾਂ ਨੇ ਬੇਨਤੀ ਕੀਤੀ ਜੇ ਸਾਡਾ ਸੰਗੀਨ ਮੁਕਦਮਾ ਜੋ ਚੱਲ ਰਿਹਾ ਹੈ ਇਹਨੂੰ ਵਾਪਸ ਲੈ ਲਿਆ ਜਾਵੇ ਅਸੀਂ ਇਹਨਾਂ ਬੱਚਿਆਂ ਨੂੰ ਕਤਲ ਕਰ ਸਕਦੇ ਹਾਂ ਪਰ ਇਸ ਤੋਂ ਪਹਿਲਾਂ ਜਦੋਂ ਸੂਬੇ ਦੇ ਕਹਿਣ ਤੇ ਸ਼ੇਰ ਖਾਨ ਨੇ ਇੱਕ ਬੇਨਤੀ ਕੀਤੀ ਸੀ ਇਹਦੇ ਨਾਲ ਇੱਕ ਹੋਰ ਵੀ ਘਟਨਾ ਵਾਪਰੀ ਸੀ ਬੇਗਮਾਂ ਨੇ ਇੱਕ ਚਿੱਠੀ ਲਿਖ ਕੇ ਭੇਜੀ ਸੀ ਕਿ ਪਹਿਲਾਂ ਸਾਹਿਬਜ਼ਾਦਿਆਂ ਦੇ ਸਾਨੂੰ ਦਰਸ਼ਨ ਕਰਵਾਏ ਜਾਣ ਜਦੋਂ ਬੇਗਮਾਂ ਨੇ ਇਹਨਾਂ ਬੱਚਿਆਂ ਦੇ ਦਰਸ਼ਨ ਕੀਤੇ ਨੇ ਮਨ ਮੋਇਆ ਗਿਆ ਕਿਉਂਕਿ ਮਾਂ ਦੀ ਮਮਤਾ ਬੜੀ ਕੋਮਲ ਹੋਇਆ ਕਰਦੀ ਹੈ ਮਾਂ ਦਾ ਦਿਲ ਬੜਾ ਨਰਮ ਹੋਇਆ ਕਰਦਾ ਹੈ ਇਹਨਾਂ ਭੋਲੀਆਂ ਭਾਲੀਆਂ ਸ਼ਕਲਾਂ ਵੇਖ ਕੇ ਇਹਨਾਂ ਨੇ ਇੱਕ ਦਰਖਾਸਤ ਲਿਖੀ ਹੈ ਕਿ ਸਾਡੀ ਬੇਨਤੀ ਹੈ ਕਿ ਇਹਨਾਂ ਬੱਚਿਆਂ ਨੂੰ ਛੱਡ ਦਿੱਤਾ ਜਾਵੇ ਇਹਨਾਂ ਦੋਹਾਂ ਘਟਨਾਵਾਂ ਕਰਕੇ ਸੂਬੇ ਦਾ ਮਨ ਕੋਈ ਪਸੀਜ ਗਿਆ ਪਰ ਉੱਥੇ ਸਾਡਾ ਇੱਕ ਆਪਣਾ ਖੜਾ ਸੀ ਸੁੱਚਾ ਆਨੰਦ ਉਹਨੇ ਆਖਿਆ ਸੂਬਾ ਸਾਹਿਬ ਜੇ ਤੁਹਾਡਾ ਹੁਕਮ ਹੋਵੇ ਇੱਕ ਮਿੰਟ ਇਹਨਾਂ ਬੱਚਿਆਂ ਨਾਲ ਗੱਲ ਕਰ ਲਈ ਜਾਵੇ ਸੋ ਆਗਿਆ ਮਿਲੀ ਹੈ ਇਹ ਸੁੱਚਾ ਆਨੰਦ ਨੇ ਆਖਿਆ ਬੱਚਿਓ ਜੇ ਤੁਹਾਨੂੰ ਛੱਡ ਦਿੱਤਾ ਗਿਆ ਤਾਂ ਤੁਸੀਂ ਕੀ ਕਰੋਗੇ ਬਾਬਾ ਜ਼ੋਰਾਵਰ ਸਿੰਘ ਨੇ ਆਖਿਆ ਅਸੀਂ ਜੰਗਲਾਂ ਵਿੱਚ ਜਾਵਾਂਗੇ ਆਪਣੇ ਵੀਰਾਂ ਦੀ ਭਾਲ ਕਰਾਂਗੇ ਇੱਕ ਫੌਜ ਤਿਆਰ ਕਰਾਂਗੇ ਘੋੜੇ ਸ਼ਸਤਰ ਖਰੀਦਾਂਗੇ ਇਹ ਜਾਬਰ ਸਰਕਾਰ ਦਾ ਉਹਨਾਂ ਚਿਰ ਮੁਕਾਬਲਾ ਕਰਦੇ ਰਹਾਂਗੇ ਜਿੰਨਾ ਚਿਰ ਇਹ ਸਰਕਾਰ ਜਬਰ ਤੋਂ ਬਾਅਦ ਨਹੀਂ ਆਉਂਦੀ ਸੁੱਚਾ ਆਨੰਦ ਨੇ ਆਖਿਆ ਛੱਡ ਲਓ ਇਹ ਸੱਪਾਂ ਦੇ ਪੁੱਤ ਨੇ ਸੱਪਾਂ ਦੇ ਪੁੱਤ ਕਦੇ ਮਿੱਤ ਨਹੀਂ ਬਣਿਆ ਕਰਦੇ ਇਹ ਗੁਰੂ ਗੋਬਿੰਦ ਸਿੰਘ ਨੇ ਸ਼ਾਹੀ ਨੂੰ ਵਕਤ ਪਾ ਛੱਡਿਆ ਏ ਜੇ ਕਿਤੇ ਦੋ ਗੋਬਿੰਦ ਸਿੰਘ ਪੜ ਗਏ ਇਹ ਦਿੱਲੀ ਦਾ ਤਖਤਾ ਉਲਟਾ ਦੇਣਗੇ ਸੋ ਇੱਕ ਵਾਰ ਫਿਰ ਸੋਚਿਆ ਗਿਆ ਕਿ ਜੇ ਐਸੀ ਗੱਲ ਹੈ ਤਾਂ ਫਿਰ ਇਹਨਾਂ ਨੂੰ ਖਤਮ ਕਰ ਦਿੱਤਾ ਜਾਵੇ ਫਿਰ ਹੁਕਮ ਹੋਇਆ ਕੌਣ ਇਹਨਾਂ ਨੂੰ ਖਤਮ ਕਰੇ ਸ਼ਾਸ਼ਲ ਖਾਂ ਬਾਸ਼ਲ ਖਾਂ ਇਹਨਾਂ ਜਲਾਦਾਂ ਤੋਂ ਕਹਿਣ ਤੋਂ ਪਹਿਲਾਂ ਇੱਕ ਹੋਰ ਘਟਨਾ ਜੋ ਇਤਿਹਾਸ ਵਿੱਚ ਆਉਂਦੀ ਹੈ ਵੈਸੇ ਪ੍ਰਾਚੀਨ ਇਤਿਹਾਸ ਜਿਹੜੇ ਪੁਰਾਣੇ ਹਨ ਸਮਕਾਲੀ ਇਤਿਹਾਸਕਾਰ ਹਨ ਗੁਰੂ ਗੋਬਿੰਦ ਸਿੰਘ ਤੋਂ ਬਾਅਦ ਉਹਨਾਂ ਨੇ ਕਿਸੇ ਨੇ ਵੀ ਨੀਹਾਂ ਵਿੱਚ ਚਿਣ ਦੀ ਕਹਾਣੀ ਨਹੀਂ ਲਿਖੀ ਸਭ ਤੋਂ ਪਿੱਛੋਂ ਗਿਆਨੀ ਗਿਆਨ ਸਿੰਘ ਜੀ ਨੇ ਪੰਥ ਪ੍ਰਕਾਸ਼ ਲਿਖਿਆ ਏ ਉਹਦੇ ਵਿੱਚ ਜ਼ਿਕਰ ਕਰਦੇ ਹਨ ਕਿ ਬੱਚਿਆਂ ਨੂੰ ਨੀਹਾਂ ਵਿੱਚ ਚਿਣਿਆ ਗਿਆ ਹੋ ਸਕਦਾ ਹੈ ਕੁਝ ਕਹਾਣੀਆਂ ਇਤਿਹਾਸ ਵਿੱਚ ਨਹੀਂ ਲਿਖੀਆਂ ਜਾਂਦੀਆਂ ਉਹ ਸੀਨਾ ਬਸੀਨਾ ਬਜ਼ੁਰਗਾਂ ਰਾਹੀਂ ਗਿਆਨੀ ਗਿਆਨ ਸਿੰਘ ਦੇ ਕੰਨਾਂ ਵਿੱਚ ਪੰਜਾਂ ਹੋਣਗੀਆਂ ਉਸਨੇ ਇਹ ਘਟਨਾ ਲਿਖੀ ਹੈ ਕਿ ਇਹਨਾਂ ਜਲਾਦਾਂ ਦੇ ਹੱਥ ਪੇਸ਼ ਕਰਨ ਤੋਂ ਪਹਿਲਾਂ ਹੀ ਇਹਨਾਂ ਬੱਚਿਆਂ ਨੂੰ ਨੀਹਾਂ ਵਿੱਚ ਚਿਣਨ ਵਾਸਤੇ ਹੁਕਮ ਹੋਇਆ ਜਦੋਂ ਨੀਹਾਂ ਵਿੱਚ ਚਿਣਨ ਦਾ ਯਤਨ ਕੀਤਾ ਗਿਆ ਤੇ ਕੰਧ ਉਸਰਨੀ ਸ਼ੁਰੂ ਹੋਈ ਹੈ ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ ਗੋਡਿਆਂ ਤੋੜੀ ਕੰਧ ਜੋ ਆਈ ਚਿਣਦੇ ਜਾਵਣ ਤੁਰਕ ਸਾਈ ਜਾਇਬ ਜੀ ਦੇ ਫਿਰ ਉਚਾਰਾ ਹੁਣ ਵੀ ਬੰਨੋ ਹੋਏ ਛੁਟਕਾਰਾ ਜਦੋਂ ਬੱਚਿਆਂ ਨੇ ਫਿਰ ਵੀ ਗੱਲ ਨਹੀਂ ਮੰਨੀ ਆਈ ਤਾਂ ਉੱਪਰ ਜਦੋਂ ਗੋਡਿਆਂ ਤੋਂ ਕੰਧ ਗਈ ਹੈ ਤੇ ਕੰਧ ਡਿੱਗ ਪਈ ਹੈ ਸਾਹਿਬਜ਼ਾਦੇ ਡੋਲੇ ਨਹੀਂ ਘਬਰਾਏ ਨਹੀਂ ਅੱਗੇ ਚੱਲ ਕੇ ਹੁਕਮ ਵਜੀ ਦੇ ਖਾਂ ਕੇ ਸਾਥ ਆਏ ਉਠਾਏ ਹੱਥੋ ਹੱਥ ਭਾਵੇਂ ਬੱਚੇ ਬੇਹੋਸ਼ ਹੋ ਗਏ ਨੇ ਗਿਆਨੀ ਗਿਆਨ ਸਿੰਘ ਜੀ ਅੱਗੇ ਲਿਖਦੇ ਨੇ ਦਹੀਂ ਮਮਾਈ ਦੁੱਧ ਪਿਲਾਏ ਫਿਰ ਮਾਤਾ ਜੀ ਪਾਸ ਪਹੁੰਚਾਈ ਬਾਰਾਂ ਤੇ ਤੇਰਾਂ ਪੋਹ ਦੀ ਵਿਚਕਾਰਲੀ ਰਾਤ ਅੰਦਰ ਆਖਰੀ ਰਾਤ ਅੰਦਰ ਸਾਹਿਬਜ਼ਾਦਿਆਂ ਨੂੰ ਬੇਹੋਸ਼ੀ ਦੀ ਹਾਲਤ ਅੰਦਰ ਮਾਤਾ ਗੁਜਰੀ ਕੋਲ ਇਸ ਵਾਸਤੇ ਪਹੁੰਚਾਇਆ ਗਿਆ ਕਿ ਜਦੋਂ ਮਾਤਾ ਗੁਜਰੀ ਜੀ ਆਪਣੇ ਬੱਚਿਆਂ ਨੂੰ ਤੱਕਣਗੇ ਉਹਨਾਂ ਦੀ ਮਮਤਾ ਉਛਲ ਪਵੇਗੀ ਪਰ ਤਨ ਹੈ ਮਾਤਾ ਗੁਜਰੀ ਦੁਨੀਆਂ ਦੀ ਇੱਕ ਗੁਜਰੀ ਮਾਂ ਹੋ ਸਕਦੀ ਹੈ ਉਹ ਆਖਰੀ ਰਾਤ ਬਾਰਾਂ ਤੇ ਤੇਰਾਂ ਪੋਹ ਦੀ ਜਿਵੇਂ ਮਾਤਾ ਗੁਜਰੀ ਜੀ ਨੇ ਬਿਤਾਈ ਹੈ ਇੱਕ ਮਾਂ ਗੁਜਰੀ ਹੀ ਜਾਣ ਸਕਦੀ ਹੈ ਦਿਨ ਚੜਿਆ ਏ ਤੇਰਾਂ ਪੋਹ ਦਾ ਸਿਪਾਹੀ ਲੈਣ ਵਾਸਤੇ ਆਏ ਨੇ ਮਾਤਾ ਗੁਜਰੀ ਜੀ ਆਪਣੇ ਬੱਚਿਆਂ ਨੂੰ ਸਿੱਖਿਆ ਦੇ ਕੇ ਤੋਰ ਰਹੇ ਨੇ ਆਖਿਆ ਮੇਰੇ ਲਾਲ ਅੱਜ ਜ਼ਿੰਦਗੀ ਦਾ ਆਖਰੀ ਇਮਤਿਹਾਨ ਹੈ ਜਿਵੇਂ ਪਹਿਲਾਂ ਪੂਰੇ 60% ਨੰਬਰ ਲੈ ਕੇ ਪਾਸ ਹੋਏ ਹੋ ਮੇਰੇ ਲਾਲ ਅੱਜ ਵੀ ਉਹ ਕਮਾਲ ਕਰਕੇ ਵਿਖਾਉਣੀ ਹੈ ਸਾਹਿਬਜ਼ਾਦੇ ਤੁਰਨ ਲੱਗੇ ਨੇ ਸਿੱਖ ਕੌਮ ਦੇ ਮਹਾਨ ਵਿਦਵਾਨ ਗਿਆਨੀ ਸੋਹਣ ਸਿੰਘ ਜੀ ਸੀਤਲ ਇੱਥੇ ਚਾਰ ਕਲੈਨਾਂ ਬੜੀਆਂ ਸੁੰਦਰ ਲਿਖਦੇ ਨੇ ਉਹ ਲਿਖਦੇ ਨੇ ਤੁਰ ਪਏ ਦੋਵੇਂ ਲਾਡਲੇ ਜਦ ਫਤਿਹ ਬੁਲਾ ਕੇ ਵਾਰ ਆਖਰੀ ਮਾਂ ਦੇ ਚਰਨੀ ਹੱਥ ਲਾ ਕੇ ਬੂਹੇ ਵਿੱਚੋਂ ਪਰਤ ਕੇ ਬੋਲੇ ਮੁਸਕਾ ਕੇ ਮਾਂ ਉਡੀਕਾਂਗੇ ਅਸੀਂ ਸੱਚਖੰਡ ਵਿੱਚ ਜਾ ਕੇ ਪਰ ਨਾ ਆਉਣਾ ਤੁਸਾਂ ਨੇ ਬਹੁਤਾ ਚਿਰ ਲਾ ਕੇ
ਥੱਕ ਨਾ ਜਾਈਏ ਅਮੀਏ ਅਸੀਂ ਔਸੀਆਂ ਪਾ ਕੇ ਸਾਡਾ ਜੀ ਨਹੀਂ ਲੱਗਣਾ ਮਾਂ ਛੇਤੀ ਆਉਣਾ ਨਹੀਂ ਤਾਂ ਰੋਸਬੂ ਫਤਿਹ ਸਿੰਘ ਤੇਰਾ ਜੀ ਪਰਚਾਉਣਾ। ਇੱਥੇ ਮੈਂ ਗੱਲ ਕਹਿ ਦਿਆਂ ਬਾਬਾ ਫਤਿਹ ਸਿੰਘ ਉਸ ਵੇਲੇ 2 ਸਾਲ ਦੇ ਸਨ ਜਦੋਂ ਇਹਨਾਂ ਦੇ ਮਾਤਾ ਜੀਤੋ ਜੀ ਅਕਾਲ ਚਲਾਣਾ ਕਰ ਗਏ। ਕਿਸੇ ਦਾਦੀ ਮਾਂ ਨੂੰ ਮਾਂ ਮਿੱਟਰ ਪੋਤਰਾ ਨਾ ਪਾਲਣਾ ਪੈ ਜਾਵੇ। ਬੜੀ ਮੁਸ਼ਕਲ ਨਾਲ ਮਾਤਾ ਗੁਜਰੀ ਜੀ ਆਪਣੇ ਪੋਤਰੇ ਨੂੰ ਪਾਲ ਰਹੀ ਸੀ, ਖਿਡੌਣੇ ਦੇਣੇ ਮਿਠਾਈ ਦੇਣੀ, ਪਰ ਬੱਚੇ ਨੇ ਜਿੱਦ ਕਰਕੇ ਆਖਣਾ ਨਹੀਂ ਦਾਦੀ ਮਾਂ ਮੈਨੂੰ ਮੇਰੀ ਮਾਂ ਚਾਹੀਦੀ ਹੈ। ਉਸ ਵੇਲੇ ਦਾਦੀ ਮਾਂ ਬੱਚੇ ਦੀ ਮਾਂ ਕਿੱਥੋਂ ਲਿਆ ਕੇ ਦੇਵੇ, ਬੱਚੇ ਦਾ ਧਿਆਨ ਹੋਰ ਪਾਸੇ ਪਾਉਣ ਵਾਸਤੇ ਮਾਂ ਨੇ ਕਹਿਣਾ ਬੱਚਾ ਤੇਰੀ ਮਾਂ ਸੱਚਖੰਡ ਚਲੇ ਗਈ ਹੈ। ਮਾਂ ਜਾਣਦੀ ਹੈ ਸੱਚਖੰਡ ਜਾਣ ਦੇ ਅਰਥ, ਪਰ 2 ਸਾਲ ਦਾ ਮਸੂਮ ਬੱਚਾ ਅਜੇ ਨਹੀਂ ਸਮਝਦਾ। ਬੱਚੇ ਨੇ ਜਿੱਦ ਕਰਕੇ ਆਖਣਾ ਦਾਦੀ ਮਾਂ ਜੇ ਮੇਰੀ ਮਾਂ ਸੱਚਖੰਡ ਗਈ ਹੈ ਤੇ ਮੈਂ ਵੀ ਸੱਚਖੰਡ ਜਾਣਾ ਏ। ਉਸ ਵੇਲੇ ਮਾਂ ਗੁਜਰੀ ਦੇ ਦਿਲ ਤੇ ਕੀ ਬੀਤਦੀ ਹੋਵੇਗੀ, ਇੱਕ ਦੁਨੀਆ ਦੀ ਮਾਂ ਮਾਂ ਗੁਜਰੀ ਹੀ ਜਾਣਦੀ ਹੈ ਭਰਾਵੋ। ਮਮਤਾ ਇੱਕ ਬਹੁਤ ਤਗੜੀ ਮਨੁੱਖ ਦੇ ਪੈਰਾਂ ਅੰਦਰ ਜ਼ੰਜੀਰ ਹੈ। ਮਨੁੱਖ ਵੱਡੀਆਂ ਵੱਡੀਆਂ ਜੇਲ੍ਹਾਂ ਟੱਪ ਕੇ ਫਰਾਰ ਹੋ ਸਕਦਾ ਏ, ਲੱਖਾਂ ਦਾ ਕਤਲੇਆਮ ਕਰ ਸਕਦਾ ਏ, ਜਦੋਂ ਕਿਤੇ ਉਹਦਾ ਬੱਚਾ ਉਹਨਾਂ ਦੇ ਸਾਹਮਣੇ ਅੱਖਾਂ ਦੇ ਸਾਹਮਣੇ ਕੋਈ ਉਹਨੂੰ ਚਪੇੜ ਵੀ ਮਾਰਦਾ ਏ ਤੇ ਵੱਡੇ ਤੋਂ ਵੱਡੇ ਜਾਬਰ ਜਰਨੈਲ ਕੋਲੋਂ ਬਰਦਾਸ਼ਤ ਨਹੀਂ ਹੁੰਦਾ। ਉਹ ਕਹਿੰਦਾ ਹੈ ਜਾਬਰ ਮੈਂ ਤੇਰੀ ਹਰ ਹੀਰ ਮੰਨ ਲਵਾਂਗਾ, ਮੇਰੇ ਨਾਲ ਜੋ ਮਰਜ਼ੀ ਵਰਤਾਓ ਕਰ ਲੈ, ਪਰ ਮੇਰੇ ਇਸ ਬੱਚੇ ਨੂੰ ਛੱਡ ਦੇ। ਪਰ ਤਨ ਹੈ ਮਾਤਾ ਗੁਜਰੀ, ਸਾਰੀ ਉਮਰ ਬੜੇ ਦੁੱਖ ਝੱਲੇ ਨੇ, ਬੜੀਆਂ ਬਿਪਤਾਂ ਕੱਟੀਆਂ ਨੇ, ਜਵਾਨੀ ਵੇਲੇ ਆਪਣਾ ਪਤੀ ਵਾਰਿਆ ਏ, ਆਪਣਾ ਸਾਰਾ ਸਰਬੰਸ ਕੁਰਬਾਨ ਕੀਤਾ ਏ। ਤਨ ਹੈ ਮਾਤਾ ਗੁਜਰੀ, ਮਾਤਾ ਦੀ ਮਮਤਾ ਉਛਲੀ, ਆਪਣੇ ਹੰਝੂ ਵਿੱਚੇ ਵਿੱਚ ਪੀ ਲੈ ਤੇ ਆਖਾਂ ਮੇਰੇ ਲਾਲ ਕੀ ਗੱਲ ਹੈ, ਬਾਬਾ ਫਤਿਹ ਸਿੰਘ ਜੇ ਤੂੰ ਚਲੇ ਆਏ ਤਾਂ ਫਿਕਰ ਨਹੀਂ ਕਰਨਾ, ਤੇਰੀ ਮਾਂ ਵੀ ਤੇਰੇ ਮਗਰੇ ਮਗਰ ਆ ਜਾਵੇਗੀ। ਤੁਸੀਂ ਕੀ ਸਮਝਦੇ ਹੋ ਪੁੱਤਰੇ ਸੰਸਾਰ ਤੋਂ ਚਲੇ ਜਾਣ ਤੇ ਮਾਵਾਂ ਜਿਉਂਦੀਆਂ ਰਹਿੰਦੀਆਂ ਨੇ, ਮਾਵਾਂ ਤੇ ਨਾਲ ਹੀ ਮਰ ਜਾਇਆ ਕਰਦੀਆਂ ਨੇ। ਉਸ ਵੇਲੇ ਮਾਤਾ ਗੁਜਰੀ ਜੀ ਤੇ ਇਹਨਾਂ ਬੱਚਿਆਂ ਦੀਆਂ ਪਿਆਰ ਪਿੰਨੀਆਂ ਜੋ ਗੱਲਾਂ ਹੋਈਆਂ ਨੇ ਉਸ ਵੇਲੇ ਦੀ ਕਹਾਣੀ ਇਹ ਸਾਕੇ ਰਾਹੀਂ ਕਿਉਂ ਬੇਨਤੀ ਕੀਤੀ ਜਾ ਰਹੀ ਹੈ।
ਨਾ ਮੈਲਾ ਨਾ ਤੁੰਦਲਾ ਨਾ ਭਗਵਾਨ ਕੱਚ ਨਾਨਕ ਲਾਲੋ ਲਾਲ ਹੈ ਸੱਚੇ ਰਤਾਂ ਸੱਚ।
ਸਾਡਾ ਜੀ ਨੀ ਲੱਗਣਾ ਮਾਂ ਛੇਤੀ ਆਉਣਾ ਨਹੀਂ ਤਾਂ ਰੋਸਬੂ ਫਤਿਹ ਸਿੰਘ ਤੇਰਾ ਜੀ ਪਰਚਾਉਣਾ, ਹਾਂ ਪਰਚਾਉਣਾ।
ਕਿਰਪਾ ਕਰ ਕਰ ਅੰਮੀਏ ਫਿਰ ਪਉ ਮਨਾਉਣਾ, ਤੇਰੇ ਬਾਜੋ ਲੋਰੀਆਂ ਦੇ ਕਿੰਨੇ ਸਮਾਉਣਾ, ਹਾਂ ਸਮਾਉਣਾ।
ਤੇਰੀ ਗੋਦੀ ਬਾਜਣਾ, ਤੇਰੀ ਗੋਦੀ ਬਾਜਣਾ, ਸੱਚਖੰਡ ਵੀ ਪਾਉਣਾ, ਮਾਵਾਂ ਬਾਜੋਂ ਲੱਗਦਾ ਮਾਂ ਸੁਰਗ ਡਰਾਉਣਾ, ਹਾਂ ਡਰਾਉਣਾ।
ਸੁਣ ਕੇ ਮੂਰਤ ਪਿਆਰ ਦੀ ਉੱਠੀ ਵੱਲ ਲਾ ਗਏ, ਵਿੱਚ ਦਲੀ ਜਾ ਜਾ ਖੜੀ ਬਾਹੀ ਹੱਥ ਪਾ ਗਏ, ਹਾਂਜੀ ਪਾ ਗਏ।
ਰੋਗੀ ਮਮਤਾ ਤੜਫਦੀ ਫੁੱਲਾਂ ਤੇ ਆ ਕੇ, ਰੋਗੀ ਮਮਤਾ ਤੜਫਦੀ ਫੁੱਲਾਂ ਤੇ ਆ ਕੇ, ਪੀਲੇ ਹੰਝੂ ਅੰਦਰੇ ਉਸ ਡੀਕਾਂ ਲਾ ਕੇ, ਹਾਂਜੀ ਲਾ ਕੇ।
ਤੇਰੇ ਬਾਬੂ ਸਬਰ ਦੇ ਰੱਖ ਦਰਦ ਦਬਾ ਕੇ, ਪਾਣਾ ਮਨ ਅਕਾਲ ਦਾ ਬੋਲੀ ਮੁਸਕਾ ਗਏ, ਹਾਂ ਮੁਸਕਾ ਗਏ।
ਚਲੋ ਮੇਰੇ ਹੀਰਿਓ, ਚਲੋ ਮੇਰੇ ਮੱਖਣੋ, ਮੈਂ ਮਗਰੇ ਆਵਾਂ, ਪੁੱਤਾਂ ਪਿੱਛੋਂ ਜੂਦੀਆਂ ਕਦ ਸੁਣੀਆਂ ਮਾਵਾਂ, ਖਾਵੇ ਮਾਵਾਂ।
ਪੁੱਤਾਂ ਦਾਲੇ ਰਾਮ ਕਰ ਮਾਵਾਂ ਦੀਆਂ ਬਾਵਾਂ, ਮਾਂ ਪੁੱਤਰਾਂ ਦੀ ਸਾਜ ਜੋ ਚਾਨਣ ਪਰਛਾਵਾਂ, ਹਾਂ ਪਰਛਾਵਾਂ।
ਜਿੱਧਰੇ ਉੱਡਦੇ ਹੰਸ ਉੱਧਰੇ ਜਾਂਦੀਆਂ ਛਾਵਾਂ, ਤੋਰ ਘਰਾਂ ਦੀਆਂ ਰੌਣਕਾਂ ਮੈਂ ਸੁਰਗ ਵਸਾਵਾਂ, ਹਾਂ ਵਸਾਵਾਂ। ਪਤੀ ਤੋਰਿਆ ਪੜਦਿਆਂ ਬਾਪ ਹਣਾ ਤੇਰਾ, ਕਿਹੜਾ ਸਲ ਲਈ ਜਿਗਰ ਵਿੱਚ ਲਾ ਬੈਠਾ ਡੇਰਾ, ਖਾਵੇ ਡੇਰਾ।
ਜੋ
ਨੂੰ ਮਾਤਾ ਤੋ ਰਹੀ ਸੀ ਉਹਨੂੰ ਇੱਕ ਹੋਰ ਗੱਲ ਯਾਦ ਆ ਗਈ ਮਨੁੱਖ ਖੁਸ਼ੀ ਵਿੱਚ ਹੋਵੇ ਗਮੀ ਵਿੱਚ ਹੋਵੇ ਉਹਨੂੰ ਆਪਣੇ ਵਿਛੜੇ ਯਾਦ ਆਇਆ ਕਰਦੇ ਨੇ ਭੋਲੀ ਪਾਲੀ ਨੂੰ ਮਾਤਾ ਗੁਜਰੀ ਜੀ ਨੂੰ ਮਾਤਾ ਜੀਤੋ ਜੀ ਯਾਦ ਆ ਗਈ ਆਖਾ ਮੇਰੀ ਬੱਚੀਏ ਅਕਾਲ ਪੁਰਖ ਕੋਲੋਂ 2 ਮਿੰਟ ਉਧਾਰੇ ਲੈ ਕੇ ਆ ਕੇ ਵੇਖ ਅੱਜ ਤੇਰੇ ਬੱਚੇ ਜੰਝੇ ਚੜ ਲੱਗੇ ਨੇ ਇਹ ਕਿੰਨੇ ਸੋਹਣੇ ਫੱਬ ਰਹੇ ਨੇ ਕੀ ਆਖਿਆ ਆ ਜਾ ਜੀਤੋ ਰਾਣੀਏ ਲੈ ਮਿੰਟ ਉਧਾਰੇ ਤੱਕ ਲੈ ਮੇਰੀ ਬੱਚੀਏ ਤਨ ਚੜਦੇ ਖਾਰੇ ਸਿਹਰੇ ਕਿੰਨੇ ਲੱਗਦੇ ਇਸ ਉਮਰ ਪਿਆਰੇ ਟੁੱਟਣਗੇ ਅੱਜ ਅੰਬਰੋਂ 2 ਰੋਸ਼ਨ ਤਾਰੇ ਚਾਨਣ ਚਾਨਣ ਹੋਣਗੇ ਬ੍ਰਹਿਮੰਡ ਅੰਧਿਆਰੇ ਤੱਕ ਫਿੱਕੇ ਪੈਣਗੇ ਚੰਦ ਸੂਰਜ ਸਾਰੇ ਇਹ ਮਾਤਾ ਦਾ ਖਿਆਲ ਸੀ ਕਿਹਨੇ ਆਉਣਾ ਸੀ ਕਿਹਦੀਆਂ ਗੱਲਾਂ ਸਨ ਸਾਹਿਬਜ਼ਾਦਿਆਂ ਨੂੰ ਤੋਰਿਆ ਗਿਆ ਪੁੱਜੇ ਨੇ ਕਚਹਿਰੀ ਅੰਦਰ ਗੱਜ ਕੇ ਫਤਿਹ ਬੁਲਾਈ ਹੈ ਉਹ ਗੱਲਾਂ ਦੁਹਰਾਈਆਂ ਗਈਆਂ ਲਾਲਚ ਦਿੱਤੇ ਗਏ ਡਰਾਵੇ ਦਿੱਤੇ ਗਏ ਜਦੋਂ ਸਾਹਿਬਜ਼ਾਦੇ ਡੋਲੇ ਨਹੀਂ ਤਾਂ ਸ਼ਾਸ਼ਨ ਬੇਗ ਤੇ ਬਾਸ਼ਨ ਬੇਗ ਨੂੰ ਹੁਕਮ ਹੋਇਆ ਕਿ ਇਹਨਾਂ ਬੱਚਿਆਂ ਨੂੰ ਖਤਮ ਕੀਤਾ ਜਾਵੇ ਆਮ ਤੌਰ ਤੇ ਪ੍ਰਾਚੀਨ ਇਤਿਹਾਸਾਂ ਵਿੱਚ ਇਹ ਗੱਲ ਆਉਂਦੀ ਹੈ ਕਿ ਬੱਚਿਆਂ ਨੂੰ ਤਲਵਾਰ ਦੇ ਵਾਰ ਨਾਲ ਖਤਮ ਕੀਤਾ ਗਿਆ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਆਪਣੇ ਜ਼ਫਰਨਾਮੇ ਅੰਦਰ ਇਸ ਗੱਲ ਦੀ ਗਵਾਹੀ ਭਰਦੇ ਨੇ ਕਿ ਚੇਹਾਂ ਛੂਤ ਕੇ ਤੂੰ ਬਚ ਗਾ ਕੁਛ ਤੈ ਚਾਰ ਕਿ ਕੀ ਹੋਇਆ ਤੂੰ ਮੇਰੇ 4 ਬੱਚੇ ਮਾਰ ਦਿੱਤੇ ਨੇ ਪਰ ਇਹਦੇ ਤੋਂ ਸਾਨੂੰ ਇਹ ਗੱਲ ਨਹੀਂ ਸਿੱਧ ਹੁੰਦੀ ਕਿ ਬੱਚੇ ਕਿਵੇਂ ਸ਼ਹੀਦ ਹੋਏ ਇਸ ਤੋਂ ਬਾਅਦ ਸ੍ਰੀ ਗੁਰੂ ਸੋਭਾ ਇਹਦਾ ਲਿਖਾਰੀ ਕਵੀ ਸੈਨਾਪਤੀ ਉਹ ਜਿੱਥੇ ਲਿਖਦਾ ਹੈ ਧੰਨ ਧੰਨ ਗੁਰਦੇਵ ਸੁੱਤ ਤਨ ਕੋ ਲੋਭ ਨਾ ਕੀਨ ਧਰਮ ਰਾਹ ਕਰਮ ਹੋ ਗਏ ਦਾਦੇ ਸੋ ਜਸਲੀਨ ਇੱਥੇ ਗਲਤੀ ਕਰਦਾ ਏ ਉਹ ਜੋਰਾਵਰ ਸਿੰਘ ਦੀ ਥਾਂ ਜੁਝਾਰ ਸਿੰਘ ਸ਼ਬਦ ਵਰਤਦਾ ਏ ਪਰ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਸ਼ਹੀਦ ਹੋਏ ਨੇ ਪਿੱਛੋਂ ਵਾਰੀ ਆਉਂਦੀ ਹੈ ਗੁਰ ਪ੍ਰਣਾਲੀਆਂ ਦੀ ਭਾਵੇਂ ਇਹਨਾਂ ਦੇ ਲਿਖਣ ਦੀ ਤਰੀਕ ਨਹੀਂ ਮਿਲਦੀ ਇਹਦੇ ਵਿੱਚੋਂ ਬਹੁਤ ਸਾਰੀਆਂ ਗੁਰ ਪ੍ਰਣਾਲੀਆਂ ਵਿੱਚ ਕਵੀ ਗੁਲਾਬ ਸਿੰਘ ਜੀ ਲਿਖਦੇ ਨੇ ਸਰਹੰਦ ਫਿੱਟ ਮੂਹੀ ਮੈਂ ਮਲੇਸ਼ੋਂ ਚਾਹ ਕਰ ਹਿਓ ਕਰੇ ਹੈ ਸ਼ਹੀਦ ਅਰਜ ਐਸੇ ਪਰੇ ਪਾਸ ਹੈ ਕਿ ਸਰਹੰਦ ਅੰਦਰ ਮਲੇਸ਼ਾ ਨੇ ਛੁਰੀਆਂ ਨਾਲ ਕੋਹ ਕੇ ਇਹਨਾਂ ਨੂੰ ਸ਼ਹੀਦ ਕੀਤਾ ਗਿਆ ਇਹ ਤੋਂ ਪਿੱਛੋਂ ਹੋਰ ਇੱਕ ਗੁਰ ਪ੍ਰਣਾਲੀ ਵਿੱਚ ਆਉਂਦਾ ਏ ਜੋਰਾਵਰ ਸਿੰਘ ਫਤਿਹ ਸਿੰਘ ਫਿੱਟ ਮੂਹੀ ਸਰਹੰਦ ਵਿਖੇ ਪੇੜ ਚਾਹ ਕਰਕੇ ਸ਼ਹੀਦ ਕਰੇ ਇਸ ਤੋਂ ਪਿੱਛੋਂ ਵਾਰੀ ਆਉਂਦੀ ਹੈ ਗੁਰਬਲਾਸ ਦੇ ਕਰਤਾ ਭਾਈ ਸੁੱਖਾ ਸਿੰਘ ਜੀ ਜਿਹੜੇ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਦੇ ਗ੍ਰੰਥੀ ਸਨ ਇਹਨਾਂ ਨੇ ਗੁਰਬਲਾਸ ਲਿਖਿਆ 1797 ਈਸਵੀ ਨੂੰ ਇਹਦੇ ਵਿੱਚ ਵੀ ਜੁਝਾਰ ਸਿੰਘ ਨਾਂ ਲਿਖਦੇ ਨੇ ਤੇ ਲਿਖਦੇ ਨੇ 2 ਸਿਸਨ ਕੇ ਸੀਸ ਉਤਾਰੀ ਦਏ ਕਾਟ ਉਸ ਅਦਮ ਗਵਾਰੀ ਇਸ ਤੋਂ ਪਿੱਛੋਂ ਵਾਰੀ ਆਉਂਦੀ ਹੈ ਸੂਰਜ ਪ੍ਰਕਾਸ਼ ਦੀ ਜੋ ਕਵੀ ਸੰਤੋਖ ਸਿੰਘ ਨੂਰਦੀ ਵਾਲੇ ਨੇ ਲਿਖਿਆ ਹੈ ਉਹਨਾਂ ਨੇ 1838 ਈਸਵੀ ਵਿੱਚ ਸ਼ੁਰੂ ਕੀਤਾ ਤੇ 1843 ਈਸਵੀ ਵਿੱਚ ਮੁਕੰਮਲ ਹੋਇਆ ਉਹਦੇ ਵਿੱਚ ਵੀ ਉਹ ਜੁਝਾਰ ਦਾ ਸ਼ਬਦ ਵਰਤਦੇ ਨੇ ਉਹਦੇ ਵਿੱਚ ਹੀ ਉਹ ਲਿਖਦੇ ਨੇ ਕਿ ਤਲਵਾਰ ਨਾਲ ਵਾਰ ਕਰਕੇ ਬੱਚਿਆਂ ਨੂੰ ਸ਼ਹੀਦ ਕੀਤਾ ਗਿਆ ਸਭ ਤੋਂ ਪਿੱਛੋਂ ਵਾਰੀ ਆਉਂਦੀ ਹੈ ਪੰਥ ਪ੍ਰਕਾਸ਼ ਦੇ ਕਰਤਾ ਗਿਆਨੀ ਗਿਆਨ ਸਿੰਘ ਜੀ ਜਿਹੜਾ ਜ਼ਿਆਦਾ ਮਕਬੂਲ ਹੋਇਆ ਉਹਨਾਂ ਨੇ ਲਿਖਿਆ 1866 ਈਸਵੀ ਨੂੰ ਉਹਨਾਂ ਨੇ ਨੀਹਾਂ ਵਾਲੀ ਸਾਗੀ ਲਿਖੀ ਹੈ ਤੇ ਇਹਦੇ ਨਾਲ ਹੀ ਸਭ ਤੋਂ ਜ਼ਿਆਦਾ ਜਿਸ ਗ੍ਰੰਥ ਨੂੰ ਵਿਦਵਾਨ ਸ਼੍ਰੋਮਣੀ ਕਮੇਟੀ ਜ਼ਿਆਦਾ ਮਾਨਤਾ ਦਿੰਦੀ ਹੈ ਉਹ ਸਿੱਖ ਧਰਮ ਦੇ ਮਹਾਨ ਵਿਦਵਾਨ ਭਾਈ ਮਹਤਾਬ ਸਿੰਘ ਮੀਰਾਂ ਕੋਟੀਆ ਉਹਦੇ ਪੋਤਰੇ ਭਾਈ ਰਤਨ ਸਿੰਘ ਜੀ ਪੰਗੂ ਹੋਏ ਨੇ ਉਹਨਾਂ ਨੇ ਗ੍ਰੰਥ ਲਿਖਿਆ ਹੈ ਪੰਥ ਪ੍ਰਕਾਸ਼ ਉਹਦੇ ਵਿੱਚ ਉਹ ਲਿਖਦੇ ਨੇ ਸੁਣ ਬਾਪ ਜੋ ਸੁਖਨ ਉਚਾਰੇ ਹੈ ਇਹ ਲੜਕੇ ਜਿਬਾ ਕਰਨੇ ਵਾਰੇ ਜੋ ਇਹ ਹੋਏ ਨਾ ਮੁਸਲਮਾਨ ਕਰੋ ਜਿਬਾ ਇਨ ਮਾਰੋ ਜਾਨ ਸੋ ਅੱਗੇ ਲਿਖਦੇ ਨੇ ਗਿਆਨੀ ਜੀ ਹੁਤੋ ਉਹ ਹੱਥਾਂ ਛੁਰਾ ਇੱਕ ਵਾਰੋ ਡੈ ਗੋਡੇ ਹੇਠ ਕਰ ਜਿਬਾ ਡਾਰੋ ਅੱਗੇ ਗਿਆਨੀ ਜੀ ਜਾ ਕੇ ਲਿਖਦੇ ਨੇ ਕਿਵੇਂ ਸ਼ਹਾਦਤ ਹੋਈ ਤੜਫ ਤੜਫ ਗਈ ਜਿੰਦ ਉਡਾਏ ਇਮ ਸ਼ੀਰ ਖੋਰ ਦੋਏ ਗਹਿ ਕਤਲਾਏ ਇਸ ਤਰ੍ਹਾਂ ਬੱਚਿਆਂ ਨੂੰ ਸ਼ਹੀਦ ਕੀਤਾ ਗਿਆ ਛੁਰੀਆਂ ਨਾਲ ਕੋਹ ਕੋਹ ਕੇ ਇਹ ਕਹਾਣੀ ਜਦੋਂ ਮਾਤਾ ਗੁਜਰੀ ਜੀ ਨੂੰ ਜਾ ਕੇ ਦੱਸੀ ਹੈ ਮੋਤੀ ਮਹਿਰੇ ਨੇ ਆਖਿਆ ਮਾਤਾ ਤੇਰੇ ਲਾਲ ਧਰਮ ਤੋਂ ਜਿੰਦ ਵਾਰ ਗਏ ਨੇ ਧਰਮ ਨੂੰ ਮੱਟਾ ਨਹੀਂ ਲਾਇਆ ਮਹਾਨ ਸ਼ਹਾਦ ਦਿੱਤੀ ਹੈ ਤੇ ਮਾਤਾ ਗੁਜਰੀ ਜੀ ਡੋਲੀ ਨਹੀਂ ਘਬਰਾਈ ਨਹੀਂ ਜਪਜੀ ਸਾਹਿਬ ਦਾ ਪਾਠ ਕੀਤਾ ਹੈ ਆਖਰੀ ਫਤਿਹ ਬੁਲਾਈ ਹੈ ਤੇ ਮਾਤਾ ਗੁਜਰੀ ਜੀ ਵੀ ਸ਼ਹੀਦ ਹੋ ਗਏ ਜੋ ਜਲ ਮੈਂ ਜਲ ਆਏ ਖਟਾਨਾ ਤੂੰ ਜੋਤੀ ਸੰਗ ਜੋਤ ਸਮਾਨਾ ਸੂਰਜ ਕਿਰਨ ਮਲੇ ਜਲ ਕਾ ਜਲ ਹੁਆ ਰਾਮ ਜੋਤੀ ਜੋਤ ਰਲੀ ਸੰਪੂਰਨ ਸੀ ਆਰਾਮ ਮਾਤਾ ਗੁਜਰੀ ਜੀ ਸ਼ਹੀਦ ਹੋ ਗਏ ਮੈਂ ਆਪਣੀ ਕਹਾਣੀ ਸ਼ੁਰੂ ਕੀਤੀ ਸੀ ਕਿ ਮਾਤਾ ਗੁਜਰੀ ਵਰਗੀ ਕੋਈ ਮਾਂ ਸੰਸਾਰ ਭਰ ਵਿੱਚ ਕੋਈ ਪੈਦਾ ਨਹੀਂ ਹੋ ਸਕੀ ਮਾਤਾ ਗੁਜਰੀ ਜੀ ਦੇ ਸਮੁੱਚੇ ਜੀਵਨ ਤੇ ਇੱਕ ਚਾਤ ਬੜਾ ਕਾਬਲੇ ਗੌਰ ਸ਼ੰਦ ਹੈ ਇੱਕ ਗੁਜਰੀ ਮਾਂ ਵਰਗੀ ਜੱਗ ਤੇ ਹੋਰ ਮਾਂ ਨਹੀਂ ਕੋਈ ਤੇ ਖੁਸ਼ੀ ਵਾਲੀ ਗੱਲ ਹੈ ਕਿ ਸਾਡੇ ਉਸਤਾਦ ਸਾਹਿਬ ਪਿਤਾ ਜੀ ਜੋਗੀ ਸਾਹਿਬ ਆਪਣੀ ਜ਼ਬਾਨ ਰਾਹੀਂ ਇਹ ਛੰਦ ਕਹਿ ਕੇ ਸੰਗਤਾਂ ਦੇ ਸਾਹਮਣੇ ਪੇਸ਼ ਕਰਨ ਦੇ ਇੱਕ ਅਨੋਖੀ ਗੱਲ ਹੈ ਬੱਚੇ ਦਾ ਛੰਦ ਪਿਤਾ ਕਹਿ ਕੇ ਸੰਗਤਾਂ ਨੂੰ ਸੁਣਾ ਰਿਹਾ ਹੈ ਇਹ ਵੀ ਸਾਡੇ ਪਿਤਾ ਨੂੰ ਇੱਕ ਮਾਣ ਹਾਸਲ ਹੈ ਤਿੰਨ ਚੀਜ਼ਾਂ ਉੱਚ ਕੋਟੀ ਦਾ ਬੁਲਾਰਾ ਉਹਦੇ ਗੱਲਾਂ ਸੁਣ ਕੇ ਤੁਰੇ ਜਾਂਦੇ ਰਾਹੀਂ ਰੁਕ ਜਾਂਦੇ ਨੇ ਕਵਿਤਾ ਵਿੱਚ ਏਡੀ ਵੱਡੀ ਜਾਨ ਹੈ 50 ਕਸਤਾਂ ਕੌਮ ਨੂੰ ਸੰਸਾਰ ਨੂੰ ਦਿੱਤੀਆਂ ਨੇ ਤੇ ਗਾਇਕੀ ਦੇ ਪਿੜ ਅੰਦਰ ਵੀ ਅੱਜ ਤੱਕ ਵੀ ਲਗਭਗ 50 ਸਾਲ ਗਾ ਕੇ ਵੀ ਉਸੇ ਤਰ੍ਹਾਂ ਆਵਾਜ਼ ਵਿੱਚ ਦਮ ਹੈ। ਇਤਰ ਚੀਜ਼ਾਂ ਕੁਦਰਤ ਨੇ, ਅਕਾਲ ਪੁਰਖ ਨੇ ਰਾਖੀਆਂ ਇਹਨਾਂ ਨੂੰ ਦਿੱਤੀਆਂ ਨੇ। ਸੋ ਸਰਵਣ ਕਰੋ, ਪੇਸ਼ ਕਰ ਰਹੇ ਨੇ ਦੁਨੀਆਂ ਦੇ ਸੰਸਾਰ ਪ੍ਰਸਿੱਧ ਕਵੀਸ਼ਰ ਜੋਗਾ ਸਿੰਘ ਜੀ ਜੋਗੀ, ਲਿਖਤ ਹੈ ਗੁਰਮੁਖ ਸਿੰਘ ਐਵੇਂ ਦੀ, ਇੱਕ ਗੁਜਰੀ ਮਾਂ ਵਰਗੀ ਜੱਗ ਤੇ ਹੋਰ ਮਾਂ ਨਹੀਂ ਕੋਈ।
ਇਤਿਹਾਸ ਵਿਚਾਰ ਲਓ, ਜੱਗ ਤੇ ਹੋਈਆਂ ਹਜ਼ਾਰਾਂ ਮਾਵਾਂ, ਧਰੂ ਫਰੀਦ ਦੀ ਮਾਤਾ ਚਾਹੇ ਸੀਤਾ ਅਤੇ ਯਸ਼ੋਧਰਾ ਪਾਵਾਂ,
ਉਹ ਜੋ ਜੱਗ ਨੂੰ ਸੁਖ ਵੰਡੇ ਆਸੀ ਕਬਲਾਂ ਗਾਰੀ ਕੋਈ, ਇੱਕ ਗੁਜਰੀ ਮਾਂ ਵਰਗੀ ਜੱਗ ਤੇ ਹੋਰ ਮਾਂ ਨਹੀਂ ਕੋਈ।
ਨਾ ਦਿਲ ਤੇ ਜਰ ਸਕੇ ਦੁਖੀਆਂ ਪੰਡਤਾਂ ਦੇ ਹੱਟ ਕੋਲੇ, ਇੱਕ ਔਰਤ ਜਾਤੀ ਲਈ ਆਪਣੇ ਸਿਰ ਦਾ ਸਾਈ ਤੋਰੇ,
ਉਹ ਵਿੱਚ ਚੱਕੜ ਤੂਫਾਨਾਂ ਦੇ ਫੜਦਾ ਏਦਾਂ ਬਾਰੀ ਕੋਈ, ਇੱਕ ਗੁਜਰੀ ਮਾਂ ਵਰਗੀ ਜੱਗ ਤੇ ਹੋਰ ਮਾਂ ਨਹੀਂ ਕੋਈ।
ਦੁੱਖਾਂ ਦੀਆਂ ਘੜੀਆਂ ਸੀ ਛੱਡ ਕੇ ਕਿਲਾ ਅਨੰਦਪੁਰ ਤੁਰਨਾ, ਮਨ ਭਾਣਾ ਮਾਲਕ ਦਾ ਫਿਰ ਵੀ ਨਹੀਂ ਡੋਲਣਾ ਝੁਰਨਾ,
ਉਹ ਜੱਗ ਤੇ ਕੁਰਬਾਨੀ ਦੀ ਐਵੀਂ ਲੰਮੀ ਲਾਣੀ ਕੋਈ, ਇੱਕ ਗੁਜਰੀ ਮਾਂ ਵਰਗੀ ਜੱਗ ਤੇ ਹੋਰ ਮਾਂ ਨਹੀਂ ਕੋਈ।
ਕੁਰਬਾਨੀ ਰਾਤ ਉੱਤੇ ਅੱਗੋਂ ਸਰਸਾ ਮਾਰੇ ਲੋੜੇ, ਪੁੱਤ ਨੌਹਾਂ ਵਿਛੜ ਗਈਆਂ ਵਿਛੜ ਗਏ ਲਾਲਾਂ ਦੇ ਜੋੜੇ,
ਉਹ ਤਖਤਾਂ ਦੀ ਮਾਲਕ ਨੂੰ ਲੱਭਦੀ ਅੱਜ ਕਰਾਂ ਨਹੀਂ ਕੋਈ, ਇੱਕ ਗੁਜਰੀ ਮਾਂ ਵਰਗੀ ਜੱਗ ਤੇ ਹੋਰ ਮਾਂ ਨਹੀਂ ਕੋਈ।
ਜੱਗ ਵਾਂਗੂ ਚਮਕ ਪਿਆ ਜਿਸ ਦਾ ਦੁੱਧ ਸਰਹੰਦ ਦੀ ਚੂਹੋ, ਤਿੰਨ ਪੀੜੀਆਂ ਦੇ ਕੇ ਵੀ ਨਿਕਲੀ ਆਏ ਨਾ ਧਰਮੀ ਮੂੰਹੋ,
ਉਹ ਲਖ ਤੀਰਥ ਧਾਮਾਂ ਦੀ ਜਿਹਦੇ ਜਹੀ ਥਾਂ ਨਹੀਂ ਕੋਈ, ਇੱਕ ਗੁਜਰੀ ਮਾਂ ਵਰਗੀ